ਲੋਕ ਸੁਣਿਓ ਪਰਲੋਕ ਸੁਣਿਓ ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰੇ ਉਦਾਰਨ ਕਰੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਲਗਿਆਇਓ
ਸਤਨਾਮ ਵਾਹਿਗੁਰੂ ਸਾਹਿਬ ਜੀਓ ਫਿਰੇ ਕਦਾਰ ਮੱਧ ਜਸ ਪਸ ਬ੍ਰਿੰਦਾ ਕਿਸੇ ਨਾ ਵਰਜੈ ਆਨੰਦ ਕੰਦਾ ਫਿਰੇ ਕਦਾਰ ਮੱਧ ਪਸ ਬ੍ਰਿੰਦਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਹੋਏ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਸਤਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਦਾ ਸਦਕਾ ਇਹ ਕਥਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਦੇ ਕੌਤਕਾਂ ਦੀ ਚੱਲ ਰਹੀ ਹੈ। ਬਾਬਾ ਕਾਲੂ ਜੀ ਨੇ ਸਤਿਗੁਰਾਂ ਨੂੰ ਕਾਮਾਂ ਦੇ ਕੇ ਖੇਤੀ ਬੀਜਣ ਵਾਸਤੇ ਭੇਜਿਆ, ਇਹ ਖੇਤੀ ਪਾਲਣਾ ਹੋ ਜਾਏ, ਵੱਖਰਾ ਅਨਾਜ ਰੱਖਿਓ, ਜੇ ਬਹੁਤਾ ਲਾਭ ਹੋਇਆ ਹੋਰ ਤੁਹਾਨੂੰ ਕੰਮ ਹੀ ਰੱਖ ਦਿਆਂਗਾ। ਔਰ ਇਸ ਖਿਆਲ ਨਾਲ ਸਤਿਗੁਰਾਂ ਨੇ ਖੇਤੀ ਵੇਚ ਦਿੱਤੀ। ਬੜੀ ਸੰਘਣੀ ਜ਼ਮੀਨ ਜਦੋਂ ਵੱਡੀ ਹੋਵੇ, ਬਾਬੇ ਨੇ ਮਨ ਦੇ ਬਹੁਤ ਸਾਰੇ ਖਿਆਲ ਜਿਹੜੇ ਸੀ ਵਧਾਉਣੇ ਪ੍ਰਵਿਰਤੀ ਦੇ ਸ਼ੁਰੂ ਕੀਤੇ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਬਾਬੇ ਦੇ ਮਨ ਵਿੱਚੋਂ ਇਹਦੀ ਬਹੁਤ ਮਮਤਾ ਧੰਨ ਦੀ ਮੇਟੀਏ, ਰਾਖੀ ਵਾਸਤੇ ਬੈਠਦੇ ਨੇ, ਸੰਬੰਧੀ ਟਿਕ ਜਾਂਦੇ ਆ, ਔਰ ਖੇਤੀ ਜਿੰਨੇ ਵਿਰੋਧੀ ਪਸ਼ੂ ਆ ਕੇ ਉਹ ਖਾਈ ਜਾਂਦੇ ਨੇ। ਬਾਬਾ ਕਾਲੂ ਇੱਕ ਦਿਨ ਵੇਖਣ ਵਾਸਤੇ ਗਿਆ, ਸਤਿਗੁਰੂ ਖੇਤ ਦੇ ਪਾਸ ਬੈਠੇ ਆ, ਪਸ਼ੂ ਵਿਰੋਧੀ ਵਿੱਚ ਬੜੇ ਹੋਏ ਨੇ, ਜਿਸ ਤਰ੍ਹਾਂ ਅੱਗੇ ਪ੍ਰਸੰਗ ਆ ਰਿਹਾ ਆਪ ਸਰਵਣ ਕਰੋ। ਖੇਤ ਦੇ ਵਿੱਚ ਸਾਧ ਸੰਗਤ ਜੀ ਬਹੁਤ ਸਾਰੇ ਪਸ਼ੂ ਫਿਰਦੇ ਸਨ,
ਕਿਸੇ ਨਾ ਵਰਜੈ ਆਨੰਦ ਕੰਦਾ,
ਆਨੰਦ ਦੇ ਕੰਦਾ ਬੱਦਲ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਿਸੇ ਵੀ ਪਸ਼ੂ ਨੂੰ ਰੋਕਦੇ ਨਹੀਂ ਹਨ।
ਦੇਖ ਕ੍ਰੋਧ ਪਾ ਕਾਲੂ,
ਇਸ ਤਰ੍ਹਾਂ ਦੀ ਦਸ਼ਾ ਵੇਖ ਕੇ ਬਾਬੇ ਕਾਲੂ ਨੂੰ ਮਨ ਦੇ ਬਹੁਤ ਗੁੱਸਾ ਆ ਗਿਆ।
ਮੁਖ ਬੋਲਤਾ ਅਗਰ ਵਚਨ ਵਸਾਲੋ,
ਆਪਣੇ ਮੁਖੋਂ ਸਾਧ ਸੰਗਤ ਜੀ ਬਹੁਤ ਖੋਟੇ ਵਚਨ ਉਚਾਰਨ ਕਰਨ ਲੱਗਾ।
ਮੰਗ ਭਾਗ ਮੈਂ ਆਪਣਾ ਨਿਹਾਰਾ,
ਕਹਿੰਦਾ ਮੈਂ ਬਹੁਤ ਆਪਣੇ ਮਾੜੇ ਭਾਗ ਵੇਖਣਾ ਕੀਤੇ ਹਨ।
ਸੁਖ ਜਨਮਿਓ ਸਦਨ ਉਜਾਰਾ,
ਮੇਰੇ ਘਰ ਦੇ ਪੁੱਤਰ ਜੰਮਿਆ ਤੇ ਘਰ ਦਾ ਉਜਾੜੂ ਜੰਮ ਪਿਆ ਹੈ।
ਆਪ ਨਾ ਲੱਗ ਮੈਂ ਤਬ ਚਾਲੇ,
ਛੋਟੀ ਉਮਰ ਤੋਂ ਮੈਂ ਤੇਰੀ ਇਸ ਤਰ੍ਹਾਂ ਦੀ ਚਾਲੀ ਜਿਹੜੀ ਰੀਤੀ ਵੇਖਦਾ ਰਿਹਾ ਹਾਂ।
ਮਤ ਖੋਏ ਕੀ ਆਂਦੇ ਖਾਲੀ,
ਸ਼ਾਮ ਜਿਹੜੀ ਰਾਤ ਆਪਣੇ ਬਾਲਕ ਵਰਤਾ, ਤੇਰੀ ਐਸੀ ਚਾਲੀ ਸੀ ਜਿਹੜੀ ਵਸਤੂ ਘਰੋਂ ਲੈ ਜਾਣੀ ਤੇ ਬਾਹਰ ਸੁੱਟ ਆਉਣੀ, ਤੇ ਇਸ ਤਰ੍ਹਾਂ ਮੇਰਾ ਘਰ ਖਾਲੀ ਕਰ ਦਿੱਤਾ।
ਕੁਝ ਕਮਾਉਣ ਆਪੀ ਬੈਸਾ,
ਤੇ ਹੁਣ ਤੇਰੀ ਉਮਰ ਜਿਹੜੀ ਸੀ ਕਮਾਉਣ ਦੇ ਯੋਗ ਹੋਈ ਸੀ।
ਕਾਜ ਲੱਗੇ ਪੁਨ ਐਸਾ,
ਤੇ ਹੁਣ ਤੁਸੀਂ ਇਸ ਤਰ੍ਹਾਂ ਦਾ ਜਿਹੜਾ ਖੋਟਾ ਕੰਮ ਹੈ ਤੇ ਉਸ ਨੂੰ ਕਰਨ ਵਾਸਤੇ ਲੱਗ ਗਏ ਹਾਂ।
ਪਸ਼ਚਾਤ ਖਾਹੇ ਕ੍ਰਿਤ ਕਰਕੋ,
ਦੱਸ ਮੇਰੇ ਤੋਂ ਬਾਅਦ ਕਿਹੜਾ ਕੰਮ ਕਰਕੇ ਤੂੰ ਰੋਟੀ ਖਾਵੇਂਗਾ, ਪਰਿਵਾਰ ਦਾ ਗੁਜ਼ਾਰਾ ਚਲਾਵੇਂਗਾ।
ਰਲੇ ਫਕੀਰਨ ਸੋ ਤਾਜੇ ਕਰਕੋ,
ਮੈਨੂੰ ਤਾਂ ਇਸ ਤਰ੍ਹਾਂ ਦੇ ਮੌਕੇ ਦਿਖਾਈ ਦੇ ਰਹੇ ਨੇ ਤਿੰਨ ਕਿ ਤੂੰ ਆਪਣੇ ਘਰਵਾਰ ਨੂੰ ਛੱਡ ਕੇ ਫਕੀਰਾਂ ਸੰਤਾਂ ਦੇ ਨਾਲ ਰਲ ਜਾਵੇਂਗਾ।
ਹੇਰ ਕਹਿਵਾ ਕਠੋਰਾ,
ਵੇਖ ਵੇਖ ਕੇ ਬਾਬਾ ਬਹੁਤ ਕਰੜੇ ਬਚਨਾਂ ਨੂੰ ਬੋਲ ਰਿਹਾ ਹੈ।
ਲੱਕ ਪਚਾਲੇ ਕੋਰੂਸ ਨਾ ਥੋੜਾ,
ਸਤਿਗੁਰੂ ਮਹਾਰਾਜ ਜੀ ਦੀ ਉਲਟੀ ਰੀਤੀ ਵੇਖ ਕੇ ਬਾਬੇ ਦੇ ਮਨ ਦੇ ਬਹੁਤਾ ਕੋਈ ਥੋੜਾ ਗੁੱਸਾ ਨਹੀਂ, ਬਹੁਤ ਹੀ ਗੁੱਸਾ ਹੈ।
ਦੋ ਜਨਮੇ ਤੇ ਕੋ ਗੁਣ ਮੋਹੀ,
ਕਹਿੰਦਾ ਤੇਰੇ ਮੇਰੇ ਘਰ ਵਿੱਚ ਜਨਮ ਲੈਣ ਤੋਂ ਤੇ ਕੀ ਮੈਨੂੰ ਕੋਈ ਗੁਣ ਪਰਉਪਕਾਰ ਹੋਇਆ ਹੈ।
ਜਾਂ ਤੇ ਭਲੋ ਰਹਿਤ ਮੈਂ ਜਾਹੀ,
ਗੁੱਸੇ ਵਿੱਚ ਇਤਨਾ ਵੱਧ ਗਿਆ, ਕਹਿੰਦਾ ਇਸ ਤਾਂ ਇਦੋਂ ਤਾਂ ਮੈਂ ਉਹੀ ਚੰਗਾ ਸੀ, ਨਪੁੱਤਰਾ ਹੀ ਚੰਗਾ ਸੀ, ਮੇਰੇ ਘਰ ਦੇ ਤੁਸੀਂ ਜਨਮ ਨਾ ਹੀ ਲੈਂਦੇ।
ਇੱਕ ਸਪੂਤ ਬਹੁਤ ਦਰਬ ਕਮਾ ਰਹਾ,
ਕਹਿੰਦਾ ਇੱਕੋ ਇੱਕ ਪੁੱਤਰ ਘਰਾਂ ਚ ਹੁੰਦੇ, ਬਹੁਤ ਸਾਰਾ ਧਨ ਕਮਾ ਕੇ ਲਿਆਉਂਦੇ ਮਾਤਾ ਪਿਤਾ ਵਾਸਤੇ।
ਤੂੰ ਅਸ ਭਾ ਜੋ ਬਾਤ ਗਵਾਵ ਹੈ,
ਤੇ ਤੂੰ ਇਹੋ ਜਿਹਾ ਉਜਾੜੂ ਜਨਮ ਧਾਰ ਲਿਆ ਹੈ ਤੇ ਵਿਅਰਥੀ ਗਵਾਈ ਜਾ ਰਿਹਾ ਹੈ।
ਜਾਏ ਨਗਰ ਪਨਾ ਦਿਲ ਬਰਸਦਨਾ,
ਨਾਲੇ ਜਾ ਕੇ ਸਾਹਿਬ ਸਤਿੰਦਰ ਜੀ ਬਾਬਾ ਕਾਲੂ ਗੁੱਸੇ ਦੇ ਨਾਲ ਤੇ ਹੁਣ ਜਿਹੜਾ ਹਰਦਿਆਲ ਪਰੋਹ ਸੀ ਉਹਦੇ ਘਰ ਦੇ ਚਲੇ ਗਿਆ।
ਉਪਾਲੰਬ ਕੇ ਕਹੇ ਬਾਜੀ ਬਦਨਾਮ,
ਬਹੁਤ ਸਾਰੇ ਖੋਟੇ ਵਚਨ ਜਿਹੜੇ ਸੀ ਅਲਾਮੇ ਦੇ ਉਸਨੂੰ ਕਹਿਣਾ ਕੀਤੇ।
ਵੇਦ ਪੁਰਾਣ ਸਭੇ ਤੁਮ ਝੂਠੇ,
ਕਹਿੰਦਾ ਹਰਦਿਆਲ ਪਰੋਹ ਤੁਹਾਡੇ ਜਿਹੜੇ ਵੇਦ ਤੇ ਪੁਰਾਣ ਇਹ ਸਾਰੇ ਝੂਠੇ ਨੇ।
ਸੁਦੇ ਕਹੋ ਹੋਤ ਹੈ ਪੁੱਠੇ,
ਜਿਹੜੇ ਤੇ ਸਿੱਧੇ ਵਚਨ ਕਹਿੰਦੇ ਹੋਣ ਤੇ ਉਹ ਸਾਰੇ ਪੁੱਠੇ ਹੋਈ ਜਾਂਦੇ ਨੇ।
ਜਾਤ ਬਚਾਰੇ,
ਜਾਤ ਨੂੰ ਕੋਈ ਸਮਝ ਨਹੀਂ ਤੇ ਬਚਾਰਿਆ ਨਹੀਂ ਜਾਂਦਾ ਹੈ।
ਕਿਦੋਂ ਹਰ ਕਿਸੇ ਪਾਜ ਉਚਾਰੇ,
ਜਾਂ ਮੈਨੂੰ ਕੁਛ ਕਰਨ ਵਾਸਤੇ ਤੁਸੀਂ ਝੂਠੀ ਬੋਲੀ ਜਾ ਰਹੇ ਹੋ।
ਭਲੀ ਛਤਰ ਕੀ ਦੀਨ ਵਡਾਈ,
ਕਹਿੰਦਾ ਚੰਗਾ ਮੇਰੇ ਘਰ ਦੇ ਵਿੱਚ ਤੂੰ ਕਹਿੰਦਾ ਸੀ ਤੇਰੇ ਪੁੱਤਰ ਦੇ ਸਿਰ ਦੇ ਉੱਤੇ ਛਤਰ ਝੁੱਲੇਗਾ, ਚੰਗਾ ਛਤਰ ਦੀ ਮੈਨੂੰ ਵਡਿਆਈ ਦਿੱਤੀ ਹੈ।
ਪੂਰਬ ਐਸਰਜ ਜਾਸ ਘਟਾਈ,
ਜਿਹਨੇ ਪਹਿਲੇ ਵੀ ਮੇਰੀ ਬਹੂਤੀ ਜਿਹੜੀ ਸੀ ਉਹ ਘਟਾ ਦਿੱਤੀ ਹੈ।
ਆ ਬੀਜੋ ਸਭ ਖੇਤ ਨ ਪਾਤੋ,
ਤੇ ਹੁਣ ਖੇਤ ਬੀਜਿਆ ਸੀ ਤੇ ਉਹ ਸਾਰਾ ਬਿਨਾਂ ਪੱਤਿਆਂ ਤੋਂ ਹੋ ਗਿਆ।
ਬਸ ਚਰਵਾਏ ਨਾ ਕੀਨੀ ਤਰਾਤੂ,
ਪਸ਼ੂਆਂ ਨੂੰ ਚਰਵਾ ਦਿੱਤਾ ਹੈ ਤੇ ਉਸਦੀ ਤਰਾਤੂ ਰੱਖਿਆ ਨਹੀਂ ਕੀਤੀ।
ਜਮ ਕੋ ਜਨਮਿਓ ਇਨ ਸੁਦਲੀਨੀ,
ਜਦੋਂ ਦਾ ਇਹਨਾਂ ਨੇ ਜਨਮ ਧਾਰਿਆ ਹੈ ਤੇ ਕੁਝ ਹੋਸ਼ ਲੈਣਾ ਕੀਤੀ ਹੈ।
ਧਨ ਖੱਟਣ ਕੀ ਕਿਰਤ ਨਾ ਕੀਨੀ,
ਕੋਈ ਧਨ ਦੀ ਖੱਟੇ ਦੀ ਕਿਰਤ ਕੰਮ ਜਿਹੜਾ ਸੀ ਇਹਨਾਂ ਨੇ ਨਹੀਂ ਕੀਤਾ।
ਉਹ ਸੱਚ ਪੂਰਬ ਮੇਰੋ,
ਜਿੰਨਾ ਮੇਰਾ ਪਹਿਲਾ ਧਨ ਸੀ ਇਕੱਠਾ ਕੀਤਾ ਤੇ ਉਹ ਵੀ ਇਸਨੇ ਖੋਏ ਗਵਾ ਦਿੱਤਾ।
ਜਾਂ ਤੇ ਬਿਫਲ ਭਇਓ ਬਚ ਤੇਰੋ,
ਇਸ ਕਰਕੇ ਹਰਦਿਆਲ ਪਰੋਹਿਤ ਜੀ ਤੁਹਾਡਾ ਜਿਹੜਾ ਵਚਨ ਸੀ ਉਹ ਸਾਰੇ ਨਿਸਫਲ ਚਲੇ ਗਿਆ।
ਬੋਲੋ ਬਚਨ ਬਿਪਰ ਪ੍ਰਬੀਨਾ,
ਸਤਸੰਗ ਜੀ ਬੜਾ ਸਿਆਣਾ ਸੀ ਹਰਦਿਆਲ ਪਰੋਹਿਤ, ਬੜੇ ਸੁੰਦਰ ਵਚਨ ਬੋਲਿਆ।
ਜੇ ਮਨ ਸ੍ਰੀ ਨਾਨਕ ਜਸ ਲੀਨਾ,
ਜਿਸ ਦਾ ਮਨ ਗੁਰੂ ਨਾਨਕ ਸਾਹਿਬ ਦੇ ਜਸ ਦੇ ਚ ਲਵਲੀਨ ਹੋਇਆ ਹੋਇਆ ਸੀ।
ਹੁਣ ਕਾਲੂ ਤੂੰ ਬੋਲੋ ਭੁਲਾ,
ਕਹਿਣ ਲੱਗਾ ਬਾਬਾ ਕਾਲੂ ਸੁਣ ਤੂੰ ਤਾਂ ਮੁੰਡ ਤੋਂ ਹੀ ਭੁੱਲ ਗਿਆ ਹੈ।
ਸੁਤ ਸੁਸੀਲ ਤੇ ਨਿਤ ਪ੍ਰਤਕੂਲਾ,
ਤੇਰਾ ਬੱਚਾ ਬੜਾ ਸੀਲ ਸੁਭਾਅ ਵਾਲਾ, ਸ਼ਾਂਤ ਸੁਭਾਅ ਵਾਲਾ, ਵਾਗੁਖ ਸੁਭਾਅ ਵਾਲਾ ਹੈ, ਤੂੰ ਇਸ ਤੋਂ ਹਮੇਸ਼ਾ ਉਲਟ ਹੀ ਰਿਹਾ।
ਵਾਰ ਵਾਰ ਮੈਂ ਤੂੰ ਸਮਝਾਇਓ,
ਮੈਂ ਪੁਨਾ ਪੁਨਾ ਤੈਨੂੰ ਸਮਝਾਉਣਾ ਕੀਤਾ।
ਜਗਤ ਉਧਾਰਨ ਹਿਤ ਇਹ ਆਇਓ,
ਇਹ ਸੰਸਾਰ ਦੇ ਉਧਾਰ ਕਰਨ ਵਾਸਤੇ ਆਏ ਹਨ।
ਭਗਵਤ ਗੀਤਾ ਸਾਰ ਵਿਚਾਰਾ,
ਦੇਖੋ ਜਿਹੜੀ ਭਗਵਤ ਗੀਤਾ ਸੀ ਨਾ ਸਰਬ ਸਲੋਕੀ, ਤੇ ਉਹਦਾ ਜਿਹੜਾ ਸਾਰ ਸਿਧਾਂਤ ਸੀ ਨਿਰਣਾ ਕਰਕੇ ਤੈਨੂੰ ਸਾਰਾ ਸੁਣਾ ਦਿੱਤਾ।
ਅਰੇ ਪੜੇ ਮੈਨੂੰ ਸਭ ਦੇ ਉਚਾਰਾ,
ਦੇਖੋ ਕਿਸੇ ਤੋਂ ਪੜ੍ਹਨ ਵਾਸਤੇ ਗਏ ਨੀ ਤੇ ਆ ਕਿੰਨੇ ਸ਼ਬਦ ਸੁੰਦਰ ਉਚਾਰੇ ਨੇ, ਮੇਰੇ ਪ੍ਰਤੀ ਉਪਦੇਸ਼ ਹੈ, ਇਸੇ ਤਰ੍ਹਾਂ ਜੰਜੂ ਵਾਸਤੇ ਉਪਦੇਸ਼ ਦੇਣਾ ਕੀਤਾ ਹੈ। ਮੈਨੂੰ ਸ੍ਰੇਸ਼ਟ ਗਿਆਨ ਜਿਹੜਾ ਸੀ ਉਹ ਦੇ ਦਿੱਤਾ ਹੈ, ਜੰਜੂ ਤੇ ਗਿਆਨ ਦਾ ਜੰਜੂ ਚਾਹੀਦਾ।
ਇਹ ਬਸ ਮਨ ਠਹਿਰਾਨਾ,
ਜਿਨ੍ਹਾਂ ਦੇ ਬਚਨਾਂ ਨੂੰ ਸੁਣ ਕੇ ਮੇਰਾ ਮਨ ਜਿਹੜਾ ਟਿਕ ਗਿਆ ਹੈ।
ਲੋਕ ਉਧਾਰਨ ਕਰੇ ਅਨੇਕੂ,
ਅਨੇਕਾਂ ਲੋਕਾਂ ਦਾ ਉਧਾਰ ਕਰਨਗੇ।
ਜਪੇ ਜਾਪ ਜੋ ਪਾਏ ਬਵੇਕੂ,
ਜਿਹੜਾ ਵੀ ਇਸ ਤਰ੍ਹਾਂ ਤੇ ਜਾਪ ਇਹਨਾਂ ਦਾ ਦਿੱਤਾ ਹੈ ਜਪੇਗਾ, ਬਵੇਕੂ ਗਿਆਨ ਪਾ ਲਵੇਗਾ।
ਬਿਲਕੁਲ ਦੀਸ਼ਤ ਵਿਸ਼ਨ ਸਮਾਨਾ,
ਮੈਨੂੰ ਤਾਂ ਵਿਸ਼ਨ ਈਸ਼ਰ ਵਾਂਗ ਦਿਸਦੇ ਹਨ, ਪਰਮੇਸ਼ਰ ਵਾਂਗ ਹੀ ਦਿਸਦੇ ਨੇ, ਜਿਹੜਾ ਕਿ ਸਾਰੇ ਸੰਸਾਰ ਦੀ ਵਿਸੂ ਸੰਸਾਰ ਦੀ ਚੇਸ਼ਟਾ ਕਰਵਾ ਰਿਹਾ, ਕਿਰਿਆ ਕਰਵਾ ਰਿਹਾ।
ਭਲਾਵਾਨ ਸਭ ਗੁਣ ਗੁਣਖਾਨਾ,
ਇੱਕ ਬੜੀ ਸ਼ਕਤੀ ਵਾਲੇ ਸਭ ਗੁਣਾਂ ਦੀ ਖਾਨ ਹੋਣਗੇ।
ਪਿੱਪਰ ਬਚਨ ਸੋਨਾ ਕਰਤਵ ਕਾਲੂ,
ਇਸ ਤਰ੍ਹਾਂ ਹਰਦਿਆਲ ਪੁਰੋਹਿਤ ਦੇ ਬਚਨਾਂ ਨੂੰ ਸੁਣ ਕੇ ਬਾਬਾ ਕਾਲੂ
ਸਤਨ ਆਇਓ ਰੋਸ ਮਸਾਲੋ,
ਆਪਣੇ ਘਰ ਦੇ ਵਿੱਚ ਆ ਗਿਆ ਜਿਸ ਦੇ ਮਨ ਦੇ ਵਿੱਚ ਬਹੁਤ ਗੁੱਸਾ ਹੈ।
ਇਹ ਪਾਸੇ ਸ੍ਰੀ ਗੁਰੂ ਜਗਤੇਸਾ,
ਇਸ ਤੋਂ ਪਿੱਛੋਂ ਜਗਦੇਸ਼ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ,
ਮੈਂ ਤੋਂ ਉਦਾਸ ਇਧਰ ਆਏ ਬੇਸਾ,
ਆਪਣੇ ਆਪ ਨੂੰ ਸਾਧਨ ਜੀ ਛੁਪਾ ਕੇ ਰੱਖਦੇ ਨੇ ਤੇ ਉਦਾਸ ਰਹਿੰਦੇ ਹਨ।
ਕੋ ਕਲਾਵਾਨ ਕਰ ਕਹੀ,
ਕੋਈ ਕੋਈ ਜਿਹੜਾ ਤਲਵੰਡੀ ਨਗਰੀ ਦਾ ਬੰਦਾ ਹੈ ਤੇ ਉਹਨਾਂ ਨੂੰ ਸ਼ਕਤੀ ਵਾਲਾ ਕਹਿੰਦਾ ਹੈ।
ਜੋ ਸਤਸੰਗੀ ਮਾਨਵ ਆਹੀ,
ਜਿਹੜਾ ਗੁਰੂ ਨਾਨਕ ਸਾਹਿਬ ਦਾ ਸਤਸੰਗੀ ਮਨੁੱਖ ਹੈ।
ਨਾਰ ਮਤ ਮੰਦ ਨਾ ਲੱਖ ਸੁਖ ਕੰਦਾ,
ਆ ਜਿਹੜੇ ਮੰਦੀ ਮਤ ਵਾਲੇ ਲੋਕ ਨੇ ਉਹ ਨੀ ਸਮਝਦੇ ਕਿ ਗੁਰੂ ਨਾਨਕ ਸਾਹਿਬ ਸੁਖਾਂ ਦੇ ਮੋਲ ਨੇ, ਬਦਲ ਰੂਪ ਹਨ।
ਮੈਂ ਜਾਣੇ ਇਹ ਰੂਪ ਮੁਕੰਦਾ,
ਉਹ ਨੀ ਇਸ ਗੱਲ ਨੂੰ ਸਮਝਦੇ ਕਿ ਮੁਕਤੀ ਦਾਤੇ ਪਰਮੇਸ਼ਰ ਦਾ ਸਰੂਪ ਹਨ।
ਨਗਰ ਤੇ ਬਿਟਵ ਜੋ ਦੂਰਾ,
ਸਤਸੰਗ ਜੀ ਨਗਰ ਤੋਂ ਇੱਕ ਬਿਰਸ਼ ਹੈ ਬੜੀ ਦੂਰ,
ਬਸਰ ਬੈਸੇ ਤੈ ਜਗ ਮੂਰਾ,
ਜਗ ਦੇ ਮੂਰਾ ਕਾਰਨ ਸਰੂਪ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਿਨ ਨੂੰ ਉੱਥੇ ਬੈਠਦੇ ਨੇ।
ਹਾਲ ਬਤਾਵੇ ਰਹਿ ਤੇ ਕਾਕੀ,
ਅਕਾਂਤ ਮਹਾਰਾਜ ਉੱਥੇ ਬੈਠ ਕੇ ਆਪਣਾ ਸਮਾਂ ਬਤੀਤ ਕਰ ਰਹੇ ਨੇ।
ਬੋਲਣ ਮਿਲਣ ਨਾਲੇ ਸੁਧ ਕਾਕੀ,
ਬੋਲਣ ਦੀ ਕਿਸੇ ਨਾਲ ਮਿਲਣ ਦੀ ਕੋਈ ਵੀ ਖਬਰ ਨਹੀਂ ਲੈਂਦੇ ਹਨ।
ਇੱਕ ਦਿਵਸ ਪਾਦਪ ਦਰ ਸੁੰਦਰ,
ਇੱਕ ਦਿਨ ਦੀ ਗੱਲ ਵਿਰਸ ਹੈ ਬੜੇ ਸੁੰਦਰ ਪਤਰਿਆਂ ਦੇ ਸਮੇਤ
ਸਗਲ ਸ਼ਾਮ ਬੈਠੇ ਗੁਣ ਮੰਦਰ
ਬੜੀ ਇਸ ਦੀ ਸੰਘਣੀ ਸ਼ਾਨ ਸੀ ਗੁਣਾਂ ਦੇ ਮੰਦਰ ਸਤਿਗੁਰੂ ਮਹਾਰਾਜ ਜੀ ਬੈਠੇ ਹਨ
ਜਮ ਦਿਨ ਕੇ ਜੁਗ ਜਾਮ ਬਤਾਏ
ਜਦੋਂ ਸਤਸੰਗ ਜੀ ਦਿਨ ਦੇ ਦੋ ਪੈਰ ਸਤਿਗੁਰਾਂ ਨੇ ਬਤੀਤ ਕਰ ਦਿੱਤੇ
ਜੁਗ ਮੋਚਨ ਲੋਚਨ ਅਲਸਾਏ
ਦੁੱਖਾਂ ਨੂੰ ਕੱਟਣ ਵਾਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨੇਤਰ ਜਿਹੜੇ ਸੀ ਆਲਸ ਦੇ ਸਮੇਤ ਹੋ ਗਏ
ਸੁੰਦਰ ਵਸਤਰ ਵਿਛਾਏ ਪਛਾਣਾ
ਸੁੰਦਰ ਵਸਤਰ ਦਾ ਵਿਛਾਉਣਾ ਸਤਿਗੁਰਾਂ ਨੇ ਵਿਛਾ ਕੇ
ਅਨਕੰਪਾ ਪਾਉਣਾ
ਸਤਿਗੁਰੂ ਕਿਰਪਾ ਦੇ ਘਰ ਉਹਦੇ ਉੱਤੇ ਬਰਾਜ ਗਏ ਹਨ
ਦੋਏ ਮਹੂਰਤ ਜਵੇ ਬਤਾਵਾ
ਜਦੋਂ ਸਤਸੰਗ ਜੀ ਦੋ ਮਹੂਰਤ ਘੜੀਆਂ ਬਤੀਤ ਕਰ ਦਿੱਤੀਆਂ
ਨਲ ਬਲਾਰ ਤੇ ਮਾਰ ਗਿਆ ਵਾ
ਜਿੱਥੇ ਸਤਿਗੁਰੂ ਸਨ ਉਸ ਰਸਤੇ ਰਾਜੇ ਬਲਾਰ ਚੱਲ ਕੇ ਆ ਗਿਆ
ਏਕਾ ਚੰਬੋ ਮਨ ਬਸਮਾਨਾ
ਬੜਾ ਹੈਰਾਨੀ ਵਾਲਾ ਕੌਤਕ ਵੇਖ ਕੇ ਮਨ ਵਿੱਚ ਬਹੁਤ ਹੈਰਾਨ ਹੋ ਗਿਆ
ਦੂਰਬਹੀਨ ਪਇਓ ਠਹਿਰਾਨਾ
ਬਿਨਾਂ ਆਵਾਜ਼ ਤੋਂ ਇੱਕ ਜਗ੍ਹਾ ਦੇ ਉੱਤੇ ਰਾਜੇ ਬਲਾਰ ਖੜ ਗਿਆ
ਜੇ ਸੰਗੀ ਸੋਬਤ ਨੇ ਅਲਾਵਾ
ਆਪਣੇ ਸਾਥੀਆਂ ਨੂੰ ਰਾਜੇ ਬਲਾਰ ਨੇ ਇਸ ਤਰ੍ਹਾਂ ਕਹਿਣਾ ਕੀਤਾ
ਦੇਖੋ ਅਚਰਜ ਇਹੋ ਸੁਹਾਵਾ
ਕਹਿੰਦੇ ਵੇਖੋ ਕਿਤਨਾ ਹੈਰਾਨ ਕਰਨ ਵਾਲਾ ਇਹ ਕੌਤਕ ਹੈ ਸਤਿਗੁਰੂ ਸੋਭਾ ਪਾ ਰਹੇ ਜਿਸ ਵਿਰਸ ਦੇ ਥੱਲੇ
ਸੁੰਦਰ ਸੁਖ ਮੰਦਰ ਸੁਤ ਕਾਲੂ
ਹਾਂਜੀ ਸੁੰਦਰ ਸੁਖਾਂ ਦੇ ਮੰਦਰ ਬਾਬੇ ਕਾਲੂ ਦੇ ਸਪੁੱਤਰ
ਅਜਮਤ ਜਾਗਦ ਸਾਲੂ
ਤੇ ਸੁੱਤੇ ਪਏ ਨੇ ਜਿਸ ਨਾਲ ਜਿਨ੍ਹਾਂ ਦੇ ਅੰਦਰ ਬੜੀ ਭਾਰੀ ਕਰਾਮਾਤ ਸ਼ਕਤੀ ਹੈ
ਪਰਛਾਵਾਂ
ਦੇਖੋ ਸਾਰੇ ਦਰਸ਼ਾਂ ਦੇ ਪਰਛਾਵੇਂ ਜਿਹੜੇ ਨੇ ਉਹ ਢਲ ਗਏ ਹਨ
ਪਾਵਾ
ਜਿਸ ਵਿਰਸ ਦੇ ਥੱਲੇ ਇਹ ਬਰਾਜੇ ਨੇ ਤੇ ਉਸਦਾ ਪਰਛਾਵਾਂ ਨਹੀਂ ਢਲਿਆ
ਨਿਸ਼ਚੇ ਕਲਾਵਾਂ ਨੇ ਅਵਤਾਰਾ
ਨਿਸ਼ਚੇ ਕਰਕੇ ਜਾਣ ਲਓ ਇਹ ਕੋਈ ਸ਼ਕਤੀ ਵਾਲੇ ਅਵਤਾਰੀ ਮਹਾਂਪੁਰਸ਼ ਹਨ
ਆਪਣੇ ਪਾਸਾਰਾ
ਆਪਣੇ ਆਪ ਨੂੰ ਐਨ ਪੂਰਨ ਤੌਰ ਤੇ ਛੁਪਾ ਕੇ ਰੱਖਦੇ ਨੇ
ਭਾਵਕ ਬੀਜ ਭਸਮ ਕੇ ਜੈਸੇ
ਜਿਸ ਤਰ੍ਹਾਂ ਸਵਾਹ ਦੇ ਅੰਦਰ ਅੱਗ ਅਲੋਪ ਹੁੰਦੀ ਹੈ
ਤੇਜ ਨਾਲ ਲਖਿਓ ਪਰਤ ਹੈ ਕੈਸੇ
ਇਸੇ ਤਰ੍ਹਾਂ ਵੀ ਅਗਨੀ ਦਾ ਤੇਜ ਜਿਹੜਾ ਹੈ ਉਹ ਜਾਣਿਆ ਨਹੀਂ ਜਾਂਦਾ
ਪਰ ਜੇ ਲਖਣਹਾਰ ਹੋਏ ਕੋ
ਜੇ ਕਰਕੇ ਕੋਈ ਸਮਝ ਵਾਲਾ ਬੰਦਾ ਹੋਵੇ
ਇਹ ਨਖਾਸ ਨਿਕਾਸ ਸੀਤੈ ਖੁਐ ਸੋ
ਉਹ ਸਵਾਹ ਦੇ ਵਿੱਚੋਂ ਅਗਨੀ ਨੂੰ ਕੱਢ ਕੇ ਤੇ ਆਪਣਾ ਜਿਹੜੀ ਸਰਦੀ ਹੈ ਠੰਡ ਹੈ ਉਸ ਨੂੰ ਦੂਰ ਕਰ ਲੈਂਦਾ
ਇਸ ਕੀ ਸੇਵਾ ਜੋ ਕਰੇ
ਇਸੇ ਤਰ੍ਹਾਂ ਸਤਿਗੁਰੂ ਆਲੋਪ ਨੇ ਜਿਹੜਾ ਇਹਨਾਂ ਦੀ ਸੇਵਾ ਕਰੇਗਾ
ਜਨਮ ਮਰਨ ਤੇ ਕੌਣ ਹੈ ਤਰੇ
ਜਨਮ ਤੇ ਮਰਨ ਜਿਹੜਾ ਹੈ ਤੇ ਉਹ ਫੇਰ ਕਿਉਂ ਨਾ ਉਸਦਾ ਟਲੇਗਾ ਜਿਹੜਾ ਇਹਨਾਂ ਦੀ ਸੇਵਾ ਕਰੇਗਾ
ਅੱਗੇ ਵਿਦ ਇੱਕ ਅਚਰਜ ਦੇਖੀ
ਅੱਗੇ ਵੀ ਇਹਨਾਂ ਦੀ ਬੜੀ ਹੈਰਾਨ ਕਰਨ ਵਾਲੀ ਕਹਾਣੀ ਵੇਖੀ ਸੀ
ਸਰਬ ਸ਼ਾਮ ਕੇ ਪ੍ਰੀਤ ਵਸੇਖੀ
ਇਸੇ ਬਿਰਸ ਦੇ ਥੱਲੇ ਹੀ ਬੜੀ ਪ੍ਰੀਤੀ ਦੇ ਨਾਲ ਸਰਪ ਨੇ ਆਪਣੀ ਸ਼ਾਮ ਕੀਤੀ ਸੀ
ਅਤ ਰਹੀ ਕਰੋ ਵਰਸ਼ਾਇਆ
ਤੇ ਦੂਜਾ ਇਹਨਾਂ ਦਾ ਇਹ ਕੌਤਕ ਹੈ ਇਸੇ ਬਿਰਸ ਦੀ ਸ਼ਾਨ ਐਨ ਅਚਲ ਹੈ
ਅਚਰਜ ਹੀ ਜੁਗ ਬਾਰ ਲਿਖਾਇਆ
ਦੋ ਵਾਰ ਜਿਹੜੇ ਕੌਤਕ ਵੇਖੇ ਬੜੀ ਇਹਨਾਂ ਵਿੱਚੋਂ ਹੈਰਾਨੀ ਪ੍ਰਗਟ ਹੁੰਦੀ ਹੈ
ਕਹਿ ਬੰਦੇ ਦੋਨੋ ਹੱਥ
ਸਤਸੰਗ ਜੀ ਦੋਵੇਂ ਹੱਥ ਜਿਹੜੇ ਸੀ ਜੋੜਨਾ ਕੀਤੇ
ਬੰਦਨ ਕੇ ਧਰਕੇ ਤਰ ਮਾਥਾ
ਦੋਵੇਂ ਹੱਥ ਜੋੜ ਕੇ ਧਰਤੀ ਦੇ ਉੱਤੇ ਰਾਜੇ ਬਲਾਰ ਨੇ ਮੱਥਾ ਟੇਕਿਆ
ਤੇ ਦੂਰ ਤੇ ਸ਼ਰਧਾ ਧਾਰੀ
ਦੂਰੋਂ ਸਤਸੰਗ ਜੀ ਵਾਪਸ ਮੁੜਿਆ ਬੜੀ ਸ਼ਰਧਾ ਨੂੰ ਧਾਰ ਕੇ
ਨਵਨ ਨਗਰ ਹੋਤ ਰੱਤ ਭਾਰੀ
ਔਰ ਰਸਤੇ ਵਿੱਚ ਨਗਰ ਨੂੰ ਚੱਲਿਆ ਜਾ ਰਿਹਾ ਤੇ ਬੜੀ ਭਾਰੀ ਪ੍ਰੀਤੀ ਵੱਧਦੀ ਜਾ ਰਹੀ ਹੈ
ਸੁਗਤ ਕਰਤ ਸੰਕਲਪ ਵਿਕਲਪਾ
ਬੜੇ ਚੰਗੇ ਢੰਗ ਨਾਲ ਸੰਕਲਪਾਂ ਨੂੰ ਅੰਦਰ ਉਠਾ ਰਿਹਾ ਹੈ
ਜੇ ਕੋ ਹੋਏ ਭਰਮ ਅਲਪਾ
ਜਿਸ ਦਾ ਭਰਮ ਜਿਹੜਾ ਹੈ ਉਹ ਛੋਟਾ ਹੁੰਦਾ ਜਾ ਰਿਹਾ ਦਿਨ ਪ੍ਰਤੀ ਰਾਜੇ ਬਲਾਰ ਦਾ
ਸਦਨ ਜਾਏ ਬੈਸੋ ਹਰਖਾਈ
ਘਰਦੇ ਜਾ ਕੇ ਬੈਠ ਗਿਆ ਬਹੁਤ ਹੀ ਖੁਸ਼ ਹੋਇਆ
ਕਾਲੂ ਗਾਤਾ ਸਹਿਜ ਸੁਭਾਈ
ਬਾਬਾ ਕਾਲੂ ਰਾਜੇ ਬਲਾਰ ਨੂੰ ਮਿਲਣ ਵਾਸਤੇ ਸੁਤੇ ਸਦ ਗਿਆ
ਆਦਰ ਤੇ ਸੁਠੌਰ ਬਿਠਾਇਓ
ਬੜੀ ਸਹਿਤ ਆਦਰ ਸਤਿਕਾਰ ਦੇ ਸੋਹਣੀ ਥਾਂ ਵਿੱਚ ਇਸ ਨੂੰ ਬਿਠਾਉਣਾ ਕੀਤਾ
ਔਰ ਪ੍ਰੇਮ ਸੋ ਵਚਨ ਸੁਣਾਇਓ
ਤੇ ਫਿਰ ਪ੍ਰੇਮ ਦੇ ਨਾਲ ਫਿਰ ਇਸ ਨੂੰ ਵਚਨ ਸੁਣਾਉਣਾ ਕੀਤੇ
ਗੁਰ ਭਾਗ ਕੋ ਭਾਂਜਨ ਕਾਲੂ
ਕਹਿੰਦੇ ਤੂੰ ਬਹੁਤ ਹੀ ਵੱਡੇ ਭਾਗਾਂ ਦਾ ਭਾਂਜਨ ਭਾਂਡਾ ਹੈ ਬਾਬਾ ਕਾਲੂ
ਅਸ਼ੁਭ ਜਨਮੇ ਭਇਓ ਬਿਨਹਾਲੂ
ਐਸਾ ਪੁੱਤਰ ਤੇਰੇ ਘਰ ਦੇ ਜਨਮਿਆ ਤੂੰ ਨਿਹਾਲ ਹੋ ਗਿਆ
ਅਦੋ ਸੁਭਾਵ ਤੁਮਾਰ ਕਠੋਰਾ
ਬਾਬਾ ਕਾਲੂ ਤੇਰਾ ਸੁਭਾਵ ਬਹੁਤ ਕਰੜਾ ਹੈ
ਕੌੜਾ ਕਬ ਨਾ ਬੋਲੀਏ ਥੋੜਾ
ਥੋੜੇ ਮਾਤਰ ਵੀ ਆਪਣੇ ਪੁੱਤਰ ਨੂੰ ਕਦੇ ਕੌੜਾ ਵਚਨ ਨਾ ਬੋਲੇ
ਇਹ ਸਦਕਾ ਕਰ ਇਹ ਮਮ ਨਗਰੀ
ਉਹਨਾਂ ਦੇ ਪ੍ਰਤਾਪ ਦੇ ਸਦਕੇ ਹੀ ਜਿਹੜੀ ਮੇਰੀ ਨਗਰੀ ਹੈ ਤਲਵੰਡੀ
ਰਾਮ ਹੋਤ ਬਸਤ ਸੁਖ ਸਗਰੀ
ਇਹ ਪਵਿੱਤਰ ਹੋ ਰਹੀ ਹੈ ਕਿਹਾ ਸੁਹਾਂ ਦੇ ਸਮੇਤ ਵਸ ਰਹੀ ਹੈ।
ਤੂੰ ਨਾ ਕੀਜੇ ਕਵੇ ਅਨਾਦਰ,
ਕਦੇ ਭੁੱਲ ਕੇ ਵੀ ਇਹਨਾਂ ਦਾ ਤੂੰ ਨਿਆਦਰ ਨਾ ਕਰੇ।
ਆਸਨ ਬਸਨਾ ਦੀਜੇ ਸੁਖ ਸਾਦਰ,
ਬੜੇ ਸੁਖ ਦੇ ਸਮੇਤ ਅੰਨ ਤੇ ਭੋਜਨ ਇਹਨਾਂ ਨੂੰ ਦਿੰਦਾ ਰਹੇ।
ਜਾਮਾ ਮੋਏ ਤੁਰਕ ਕਉ ਆਹੀ,
ਕਿਉਂਕਿ ਮੇਰਾ ਜਿਹੜਾ ਆਪਣੇ ਜਾਮਾ ਸਰੀਰ ਹੈ ਮੁਸਲਮਾਨਾਂ ਦੇ ਘਰ ਦਾ ਜਨਮ ਹੈ।
ਸੁਜਨ ਬਣੇ ਨਾ ਮਾਮ ਘਰ ਮਾਹੀ,
ਮੇਰੇ ਘਰ ਦੇ ਇਹਨਾਂ ਦਾ ਭੋਜਨ ਨਹੀਂ ਬਣ ਸਕਦਾ, ਮੈਂ ਆਪ ਹੀ ਸੰਕੋਚ ਕਰਦਾ ਹਾਂ।
ਨਤ ਰੱਖੋ ਸਾਦਰ ਨੇ ਸਦਮਾ,
ਨਹੀਂ ਤਾਂ ਮੈਂ ਆਪਣੇ ਘਰ ਦੇ ਬੜੇ ਸਤਿਕਾਰ ਦੇ ਨਾਲ ਇਹਨਾਂ ਨੂੰ ਰੱਖ ਲਵਾਂ।
ਸੁਫਲ ਜਨਮ ਸੇਵੇ ਪਦ ਪਦਮਾ,
ਇਹਨਾਂ ਦੇ ਚਰਨਾਂ ਕਮਲਾਂ ਦਾ ਸੇਵਨ ਕਰਨ ਤੇ ਮਨੁੱਖਾ ਜਨ ਸਫਲਾ ਹੁੰਦਾ ਹੈ।
ਉਸ ਸੁੰਦਰ ਜਿਉਂ ਬਣਵਾਈ,
ਮੈਂ ਬਹੁਤ ਸੁੰਦਰ ਪੁਸ਼ਾਕ ਇਹਨਾਂ ਨੂੰ ਬਣਵਾ ਕੇ ਦੇਵਾਂਗਾ।
ਲੈ ਜਾਵੋ ਕਾਲੂ ਪਹਿਰਾਈ,
ਮੇਰੇ ਪਾਸੋਂ ਲੈ ਜਾਵੀ ਤੇ ਇਹਨਾਂ ਨੂੰ ਬਾਬਾ ਕਾਲੂ ਪਹਿਰਾ ਦੇਵੇ।
ਜੋ ਆਵੇ ਤਨ ਕਾਜ ਪਦਾਰਥ,
ਜਿਹੜਾ ਵੀ ਇਹਦੀ ਸੇਵਾ ਦੇ ਪਦਾਰਥ ਇਹਨਾਂ ਦੇ ਕੰਮ ਵਿਚ ਲੱਗ ਜਾਵੇ।
ਮੈਂ ਗਰਹੋਂ ਭੈਉ ਸਕਾਰਥ,
ਉਹ ਮੈਂ ਵਿਚਾਰਦਾ ਹਾਂ ਕਿ ਮੇਰਾ ਸਫਲਾ ਹੋ ਜਾਏਗਾ।
ਸੁਣ ਬਲਾਰ ਕੀ ਅਸਬਿਤ ਬਾਣੀ,
ਰਾਏ ਬਲਾਰ ਦੀ ਸਾਹਿਬ ਸਾਂਝੀ ਐਸੀ ਪ੍ਰੇਮ ਸ਼ਰਧਾ ਭਿੱਜੀ ਬਾਣੀ ਸੁਣ ਕੇ ਬਾਬੇ ਕਾਲੂ ਨੇ
ਸ਼ਰਧਾ ਪ੍ਰੇਮ ਵਿਖੇ ਲਪਟਾਨੀ,
ਸ਼ਰਧਾ ਤੇ ਪ੍ਰੇਮ ਦੇ ਅੰਦਰ ਬਹੁਤ ਹੀ ਭਿੱਜੀ ਹੋਈ ਸੀ।
ਬੋਲੋ ਹੱਥ ਜੋੜ ਤਵ ਕਾਲੂ,
ਦੋਵੇਂ ਹੱਥ ਜੋੜ ਕੇ ਬਾਬਾ ਕਾਲੂ ਬੋਲਿਆ।
ਨਾ ਕੋ ਮਾਇਆ ਮੋਹ ਬਸਾਲੂ,
ਜਿਸ ਦੇ ਮਨ ਦੇ ਵਿਚ ਮਾਇਆ ਦਾ ਮੋਹ ਬਹੁਤ ਵੱਡਾ ਹੈ।
ਕਰਨਾ ਕਰ ਮੁਝ ਕਰ ਸਰਬਾ,
ਕਹਿਣ ਲੱਗਾ ਰਾਏ ਸਾਹਿਬ ਤੁਹਾਡੀ ਕਿਰਪਾ ਕਰਕੇ ਸਾਰੇ ਮੇਰੇ ਘਰ ਦੇ ਪਦਾਰਥ ਹਨ।
ਪਦਾਰਥ ਦੀਏ ਬਹੁਤ ਦਰਬਾਰ,
ਬਹੁਤ ਸਾਰਾ ਧਨ ਤੇ ਪਦਾਰਥ ਦਿੱਤੇ ਹੋਏ ਨੇ।
ਕਿਸੇ ਵਸਤੂ ਕੀ ਕਮੀ ਨਾ ਮੇਰੇ,
ਕਿਸੇ ਵਸਤੂ ਦੀ ਘਾਟ ਨਹੀਂ ਮੇਰੇ ਘਰ ਦੇ ਵਿਚ।
ਅਰਕ ਧਾਮ ਧਨ ਮਾਲਕ ਨੇਰੇ,
ਮੇਰੇ ਘਰ ਦੇ ਵਿਚ ਬਹੁਤਾ ਧਨ ਹੈ, ਮਾਲ ਡੰਗਰ ਪਸ਼ੂ ਸਾਰੀਆਂ ਚੀਜ਼ਾਂ ਨੇ।
ਚਿਤ ਚਿੰਤਾ,
ਤਾਂ ਵੀ ਮੇਰੇ ਮਨ ਦੇ ਵਿਚ ਬਹੁਤ ਵੱਡੀ ਫਿਕਰ ਵੱਧਦੀ ਜਾ ਰਹੀ ਹੈ।
ਦਿਨ ਬੀਤੇ ਘਟੀ ਗੁਣੰਤਾ,
ਦਿਨ ਰਾਤ ਬਤੀਤ ਕਰਦਿਆਂ ਤੇ ਐਸੀਆਂ ਗਿਣਤੀਆਂ ਦੇ ਤਾਂ ਹੀ ਗਿਣ ਰਿਹਾ ਹਾਂ।
ਨਾਨਕ ਕੀ ਕਰਤ ਵਡਾਈ,
ਤੁਸੀਂ ਮੇਰੇ ਪੁੱਤਰ ਨਾਨਕ ਦੀ ਵਡਿਆਈ ਕਰਦੇ ਹੋ।
ਮੈਂ ਨਾ ਲਕੀਤੇ ਮਤ ਕੇ ਥਾਈ,
ਮੈਂ ਨੀ ਕਹਿੰਦਾ ਸਮਝਿਆ ਵੀ ਉਹਦੀ ਮਤ ਕਿਹੜੇ ਟਿਕਾਣੇ ਵਿਚ ਰਹਿੰਦੀ ਆ।
ਜਿਕਰਤ ਕੇ ਤਦ ਪਰ ਫਿਰ ਕੀ ਨਾ,
ਜਿਸ ਕੰਮ ਦੇ ਉੱਤੇ ਉਹਨਾਂ ਨੂੰ ਤਿਆਰ ਬਰ ਤਿਆਰ ਸਾਵਧਾਨ ਕੀਤਾ ਵੀ ਤੈਂ ਇਹ ਕੰਮ ਜ਼ਰੂਰ ਕਰਨਾ ਹੈ।
ਉਹਨਾਂ ਸਵਾਰੀ ਕੀ ਨੀ ਹੀਨਾ,
ਕੋਈ ਵੀ ਕੰਮ ਉਹਨਾਂ ਨੇ ਸਵਾਰਿਆ ਨੀ ਤੇ ਉਹਦੇ ਅੰਦਰ ਹੀਨਾ ਕੀ ਨੁਕਸਾਨ ਹੀ ਕੀਤੀ ਹੈ।
ਪੂਰਬ ਬਹੁ ਘਰ ਵਸਤ ਗਵਾਈ,
ਪਹਿਲਾਂ ਬਾਲਕ ਅਵਸਥਾ ਤੋਂ ਘਰ ਦੀਆਂ ਚੀਜ਼ਾਂ ਗਵਾਉਂਦੇ ਰਹੇ ਨੇ।
ਅਬ ਕਦਾਰ ਕਸਦੀਨ ਚਰਾਈ,
ਹੁਣ ਖੇਤ ਉਹਨਾਂ ਦੇ ਪਾਸੋਂ ਬਜਵਾਇਆ ਸੀ ਵੀ ਤੁਸੀਂ ਇਸ ਦੀ ਪਾਲਣਾ ਕਰਨੀ ਤੇ ਉਹ ਸਾਰਾ ਪਸ਼ੂਆਂ ਨੂੰ ਚਰਵਾ ਦਿੱਤਾ।
ਜਨਮੇ ਤੇ ਜਨ ਸੁਰਤ ਸੰਭਾਰੀ,
ਜਦੋਂ ਦਾ ਇਹਨਾਂ ਦਾ ਜਨਮ ਹੋਇਆ ਤੇ ਇਹਨਾਂ ਨੇ ਹੋਸ਼ ਸੰਭਾਲਣਾ ਕੀਤੀ ਹੈ।
ਧਨ ਕੀ ਕ੍ਰਿਤ ਸਵਾਰੀ,
ਕਣਕ ਥੋੜੇ ਮਾਤਰ ਵੀ ਇਹਨਾਂ ਨੇ ਕੋਈ ਧਨ ਦੀ ਪ੍ਰਾਪਤੀ ਦੀ ਕਿਰਤ ਜਿਹੜੀ ਕੰਮ ਕਾਰ ਸੀ ਉਹਨੂੰ ਸਵਾਰਿਆ ਨਹੀਂ।
ਮਨ ਤੋਂ ਮਤ ਨਾ ਕਰ ਸੁਨੇਹੋ,
ਮਨ ਇਹਨਾਂ ਦਾ ਹਮੇਸ਼ਾ ਮਸਤ ਰਹਿੰਦਾ ਤੇ ਕਿਸੇ ਚੀਜ਼ ਦੇ ਵਿਚ ਸਨੇਹ ਪ੍ਰੇਮ ਹੀ ਨੀ ਕਰਦੇ।
ਨਹਿਰ ਨਗਰ ਵੈਸੇ ਤਜ ਦਿਗੇ ਹੂ,
ਆਪਣੇ ਘਰ ਨੂੰ ਛੱਡ ਕੇ ਨਗਰ ਤੋਂ ਬਾਹਰ ਬੈਠੇ ਰਹਿੰਦੇ ਨੇ।
ਬਲਾਰ ਤੋਂ ਮਤ ਅਣਜਾਣੀ,
ਰਾਏ ਬਲਾਰ ਕਹਿਣ ਲੱਗੇ ਬਾਬਾ ਕਾਲੂ ਤੇਰੀ ਬੁੱਧੀ ਜਿਹੜੀ ਬਹੁਤ ਅਣਜਾਣ ਹੈ,
ਕੀ ਰੀਤ ਨਾਲ ਸਖਤ ਪਛਾਣੀ,
ਤੂੰ ਇਹਨਾਂ ਦੀ ਜਿਹੜੀ ਰੀਤੀ ਹੈ ਇਸ ਨੂੰ ਪਛਾਣ ਨਹੀਂ ਸਕਦਾ।
ਤ੍ਰਿਸ਼ਨਾ ਮੈਂ ਮਤ ਲਪਟਾਨੀ,
ਤੇਰੀ ਜਿਹੜੀ ਮਤ ਹੈ ਧਨ ਦੀ ਤ੍ਰਿਸ਼ਨਾ ਦੇ ਫਸੀ ਹੋਈ ਆ।
ਗੁੜ ਕਿਉਂ ਸਕੇ ਪਛਾਣੀ,
ਸਤਿਗੁਰੂ ਮਹਾਰਾਜ ਜੀ ਦੇ ਗੁਜ ਗੁਣਾਂ ਨੂੰ ਤੂੰ ਕਿਵੇਂ ਪਛਾਣ ਸਕਦਾ ਹੈ।
ਸੁਣ ਕਰ ਅਸਬਿਦ ਕਾਲੂ,
ਸਤਸੰਗ ਜੀ ਇਸ ਤਰ੍ਹਾਂ ਬਾਬਾ ਕਾਲੂ ਆਪਣੇ ਬੋਲ ਕਹਿ ਕੇ ਰਾਏ ਬੁਲਾਰ ਦੇ ਸੁਣ ਕੇ
ਹਲਿਆਲੇ ਆਇਓ ਤਤ ਕਾਲੂ,
ਬੜੀ ਛੇਤੀ ਦੇ ਨਾਲ ਆਪਣੇ ਘਰ ਦੇ ਆ ਗਿਆ।
ਲੱਗਿਓ ਕਾਰਜ ਨਿਜ ਜੋ,
ਜਿਹੜਾ ਆਪਣੇ ਘਰ ਦਾ ਕੰਮ ਸੀ ਸਾਰਾ ਉਸੇ ਤਰ੍ਹਾਂ ਕਰਨ ਲੱਗ ਪਿਆ।
ਸਤਿਗੁਰ ਪਰਖਣ ਕਰਤ ਨਾ ਕੋ,
ਸਤਿਗੁਰੂ ਮਹਾਰਾਜ ਜੀ ਪੁੱਤਰ ਦੇ ਗੁਣਾਂ ਦੀ ਕੋਈ ਪਰਖ ਨਹੀਂ ਕਰਦਾ।
ਪੂਰਾ ਸ੍ਰੀ ਸਤਿਗੁਰ ਕਰਤਾ ਪੁਰਖ,
ਸਾਹਿਬ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਰਤਾ ਪੁਰਖ ਪਰਮੇਸ਼ਰ ਦਾ ਸਰੂਪ ਹਨ।
ਅਸਬਿਦ ਕਰਤ ਬਲਾਸ,
ਇਸ ਤਰ੍ਹਾਂ ਦੇ ਕੌਤਕ ਕਰ ਰਹੇ ਨੇ ਤਲਵੰਡੀ ਨਗਰੀ ਵਿਚ।
ਸੰਤੋਖ ਸਿੰਘ ਨਾਮ ਤੇ,
ਭਾਈ ਸੰਤੋਖ ਸਿੰਘ ਜੀ ਕਹਿੰਦੇ ਉਹਨਾਂ ਦਾ ਨਾਮ ਭਾਈ ਭਜੀਏ,
ਤਜੋ ਆਨ ਕੀ ਆਸ,
ਹੋਰ ਕਿਸੇ ਦੀ ਜਿਹੜੀਆਂ ਆਸਾਂ ਕਰਨੀਆਂ ਨੇ ਤੇ ਉਹਨਾਂ ਆਸਾਂ ਨੂੰ ਛੱਡ ਦੇਣਾ ਚਾਹੀਦਾ। ਸਤਸੰਗ ਜੀ ਜਿੱਥੇ ਸਤਿਗੁਰਾਂ ਨੇ ਕੌਤਕ ਕੀਤਾ, ਸਰਪ ਨੇ ਸ਼ਾਮ ਕੀਤੀ ਤੇ ਦੂਜਾ ਬਿਰਸ਼ ਦਾ ਪਰਚਾਵਾ ਚੱਲ ਰਿਹਾ, ਉਸ ਗੁਰਦੁਆਰੇ ਦਾ ਨਾਮ ਮਾਲਜੀ ਸਾਹਿਬ ਹੈ। ਮਾਲਜੀ ਬਿਰਸ਼ ਦਾ ਨਾਮ ਹੈ, ਸਾਹਿਬਾਂ ਦੇ ਟਿਕਣ ਤੇ ਉਸ ਦਾ ਨਾਮ ਮਾਲਜੀ ਸਾਹਿਬ ਗੁਰਦੁਆਰਾ ਸਾਹਿਬ ਦਾ ਔਰ ਗੁਰੂ ਨਾਨਕ ਸਾਹਿਬ ਦੀ ਯਾਦ ਵਿਚ ਬਣਿਆ ਹੋਇਆ। ਅੱਗੇ ਆਪ ਪ੍ਰਸੰਗ ਸੁਣੋ।
ਬੰਦੋ ਪਦ ਸ੍ਰੀ ਸਾਰਦਾ,
آئے سنتوکھ سنگھ جی منگل کردے ہے تے دوویں ہاتھ جوڑ کے وندنا کردا ہاں تے سری شرومنی جو ہے تے سار سرشت گیان نو دین والی ہے گروانی اس دے پد جڑے شبد ہے انہاں نو نمسکار کردا ہاں
اتپل دالے دت نینا
تے جس دے اتپل کول سریخے جویں پترے ہوندے تے او جت نو پھڑاوندے نے تے اس طرح دت نینا تے جڑے اندر سنکلپ تے وکلپ نیتر نے انہاں نو گروانی جڑی ہے کول دے پتریاں وانگ کھڑاون والی ہے
پورتا سرتا سمت کے
تے جڑا کول وانگ سنسار دے پدارتھاں توں نرلیپ بھی رکھن والی ہے اردا سردا سمت کے ہردے وچ جڑی آتم بشانی شریشت بدھی ہے تے اس دی سرتا ندی بگا دین والی ہے
جے
سدگراں دی امرت روپ بانی دے جڑے بین بچن نے تے جویں لہراں ہندیاں نے اس طرح لہراں وان سات سنگ جی بچن گروانی دے چل رہے نے جنہاں نوں شوہ مل جاندی انہاں دا جیون جڑا بدل جاندا ہے
جی بابا سندرواتی چاپی پاس کرت بلاس بتائے
بھائی بالا جی سندھو گوت دے اچار کر رہے نے تے کھڈور صاحب وچ کتھا ہو رہی ہے گرو انگد دیو جی لکھا رہے بھائی بالا جی بکتا نے سروتے سنگت بیٹھیا نے لکھاری پائی پیڑا موقع ہے مارا نے پاؤ سروت جڑی سی کوت کردیا بتیت
کیتے
رات سنگ جی ہور نمی رت جڑی سی آوے
سندر سرد ساردا مانو
سندر جڑی سی سرد رت آ گئی اصو تے کتے دا مہینہ تے اے جڑی ساردا رت ہے سرد رت ہے پائی سنتوکھ سنگھ جی مانو کہندے سردی ہے سردا ہے پاو کی سرستی ہے جڑی سرد رت ہے سرستی وانگ ہے من لو
بدنا چندرما بل پچھانو
اس واسطے سات سنگ جی جڑی سرد رت روپ سردا ہے اس کا جڑا مکھ کی ہے وہ چندرما ہے اجل چٹا اس کا مکھ ہے پچھان
لوبر
جڑا سات سنگ جی نیلا اپنے امبر آکاش ہے مانو یہی اس سرد رت روپی ساردا نے چنی لئی ہوئی ہے نیلے سندر آکاش
دیوت پیو در پینا
جس طرح سات سنگ جی بدل چٹے ہو جاندے پانی تو رہت موٹے موٹے اس واسطے جڑے ایسے موٹے بدل نے نا تے مانو یہ سرد رت روپ ساردا دے ساتھ سنگ جی استم جڑے نے کٹن او شوبھا پا رہے نے
مڑدن پوکھنا کرے جراؤ
تے جڑے تارے نے ساتھ سنگ جی تے مانو یہ گہنے جڑاؤ جڑے دے بھاو کی سرد رت روپ ساردا نے گہنے پائے ہوئے نے
نک مرالم پاون پاؤ
تے جڑے سندر ساتھ سنگ جی چٹے ہنس نے تے مانو اس دے پوتر پیر ہن
جدر کمل کر جے دودھ پوری
تے مردر جڑے تا اپنے ساتھ سنگ جی نار کبل ہن کبل ہی جڑے مردل ہاتھ نے ساتھ سنگ جی اس دے جنہ دی بہت سندر شوبھا ہو رہی سردرت روپ سرستی دے یہ جڑے کبل نے سندر ہی ہاتھ ہن
اجل دے چندر کاروری
جڑی ذات سنگ جی چندر کا چاننی ہے نا پرکاش ہے چند اجل چٹی دے ہے یہ سرد روپ رت روپی سرستی دے
کمتی کرت تبد سی کمتی
جس طرح ذات سنگ جی سرد روپ آ جاوے تے تپ گھٹ جاندی ہے تے اور سرد رت روپی جڑی ساردا ہے تے کھوٹی مت نو کٹ کر رہی ہے
سدا بداوت شیتل سمتی
اس واسطے تپس نو کٹا کے جی شیتلتا نو بدھاندی ہے سرد رت تے اس طرح جڑی شریشت متی ہے تے یہی شیتلتا انوسار سنگ جی سرد رت روپی جڑی سرستی وہ بدھا رہی ہے
کر پتر پرونے آئے
تے جدو اسو کتے دے مہینے وچ پھر سات سنگ جی پتراں دے سراد آ جاندے تے گھراں گھراں دے جڑے سراد نے پتراں دے پرونے یہ سراد جڑے پتراں دے ہور ہو رہے نے تے پرونے آئے ہوئے نے
پنتھی پرنے جے پنت سدائے
تے جڑے پنتھی راہی سی نا اپو اپنے پوریاں دے رستیاں نوں چل پئے ہن
پوج پائے تا ٹنڈ گنیسا
اور اس مہینے دے اندر لوکاں نے پوج کے پائے تا دسہرا تے چنڈ تے گنیش جڑے سان شاستر دھاریاں نے
نردیشن پر کڈے نرسا
اور جڑے دیپ دا اپنے راجے سی تے او اپنے ساتھ سنگ جی برودھی جڑے راجے سی انہاں دے دیشاں دے اُتے مہم واسطے چڑھ پئے ہن
پیسے تو جل مگ جل ہینا
کہندے نے کہ جل تو ہینا جڑے سی نا تے او اپنے رہت ہو گئے ਤੇ ਜਲ ਮੁਗ ਜਿਹੜੇ ਇਸੇ ਤਰ੍ਹਾਂ ਬੱਦਲ ਸੀ ਉਹ ਚੇੜ ਚਿੱਟੇ ਹੋ ਗਏ ਨੇ ਤੇ ਭਾਵ ਕੀ ਜਲ ਤੋਂ ਹੀਣੇ ਹੋ ਗਏ ਹਨ।
ਜੋ ਤਨ ਬਤੀ ਬੈਸ ਬਰਸ਼ੀਨਾ,
ਮਾਨੋ ਕਿਸੇ ਦੀ ਜਿਵੇਂ ਉਮਰ ਬਤੀਤ ਹੋ ਜਾਵੇ ਤੇ ਬਲ ਕਮਜ਼ੋਰ ਹੋ ਜਾਵੇ, ਤੇ ਇਸ ਤਰ੍ਹਾਂ ਜਿਹੜੇ ਬੱਦਲ ਸੀ ਪਾਣੀ ਤੋਂ ਹੀਣੇ ਹੋ ਗਏ। ਸਰਬਤ ਰੂਪੀ ਜਿਹੜੇ ਸ੍ਰਸ਼ਟੀ ਸੀ ਉਹਦੇ ਅੰਦਰ
ਜਿਹੜੇ
ਸਮੂਹ ਛੋਟੇ ਛੋਟੇ ਜੀਵ ਜੰਤੂ ਸੀ ਉਹ ਸਾਰੇ ਨਾਸ ਹੋ ਗਏ। ਕਿਸ ਤਰ੍ਹਾਂ ਨਾਸ ਹੋ ਗਏ?
ਗਿਆਨੀ ਵਾਸਨਾ ਬਿਨਾਸੀ,
ਜਿਸ ਤਰ੍ਹਾਂ ਗਿਆਨਵਾਨ ਬੰਦੇ ਦੀਆਂ ਵਾਸਨਾ ਜਿਹੜੀਆਂ ਉਹ ਨਾਸ ਹੋ ਜਾਂਦੀਆਂ ਸਿਮਰਨ ਕਰਦਿਆਂ ਕਰਦਿਆਂ।
ਦੋਹਰਾ ਸੁੰਦਰ ਸੁਖ ਮੰਦਰ ਪ੍ਰਭੂ,
ਸਤਿਗੁਰੂ ਮਹਾਰਾਜ ਜੀ ਸੁੰਦਰ ਸੁਖਾਂ ਦੇ ਮੰਦਰ ਘਰ ਹਨ ਪਰਮੇਸ਼ਰ ਸਰੂਪ।
ਆਨੰਦ ਸਦਾ ਮੁਕੰਦ,
ਆਨੰਦ ਦੇ ਸਾਧ ਸੰਗ ਜੀ ਦੇਣ ਵਾਲੇ ਸਦਾ ਹੀ ਮੁਕਤੀ ਦਾਤੇ ਹਨ।
ਅੰਤਰਮੁਖ ਬ੍ਰਿਤ ਸਰਦ ਮੈਂ,
ਸਤਿਗੁਰੂ ਦੇ ਅੰਦਰ ਸਤਿਗੁਰੂ ਮਹਾਰਾਜ ਜੀ ਆਪਣੀ ਵਿਅਕਤੀ ਨੂੰ ਅੰਤਰਮੁਖ ਰੱਖ ਰਹੇ ਨੇ।
ਇਨੀ ਬਹੁ ਜਗ ਬੰਦ,
ਬਹੁਤ ਹੀ ਅੰਤਰਮੁਖ ਵਿਅਕਤੀ ਜਗ ਦੇ ਬੰਦਨਾ ਕਰਨ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਣਾ ਲਈ ਹੈ।
ਚੌਪੀ ਤੇ ਪਾਛੇ ਬੇਦੀ ਕੁਲ ਕੀਤਾ,
ਸਤਸੰਗ ਜੀ ਇਸ ਤੋਂ ਪਿੱਛੋਂ ਬੇਦੀਆਂ ਦੇ ਕੁਲ ਦੇ ਕੀਤਾ ਨਿਸ਼ਾਨ ਸਰੂਪ ਸਤਿਗੁਰੂ
ਦੇ ਰਹੇ ਅਕਾਦਨ ਕੀਤਾ।
ਬਹੁਤ ਇਕਾਂਤ ਹੋ ਕੇ ਇਕੱਲੇ ਹੋ ਕੇ ਆਪਣੇ ਘਰ ਦੇ ਵਿਚ ਬਰਾਜੇ ਰਹਿੰਦੇ ਨੇ।
ਸੰਤ ਸਮਤ ਜੇ ਸੁਨ ਹੈ ਬਲੋਕੈ,
ਜਿਹੜੇ ਸਤਸੰਗ ਜੀ ਜਿੱਥੇ ਕੋਈ ਸ੍ਰੇਸ਼ਟ ਮਤੀ ਵਾਲੇ ਸੰਤ ਸਾਧੂ ਤੇ ਉਹਨਾਂ ਨੂੰ ਸਤਸੰਗ ਜੀ ਸੁਣਦੇ ਤੇ ਵੇਖਦੇ ਨੇ।
ਜਾਵੇਂ ਕਬ ਕਬ ਤਰਿਓ ਕੈ,
ਉਹਨਾਂ ਦੀ ਸੰਗਤ ਦੇ ਵਿਚ ਕਦੇ ਕਦੇ ਜਾਂਦੇ ਆਪਣੇ ਘਰ ਨੂੰ ਛੱਡ ਕੇ।
ਅਰਥ ਸਦਾ ਸੰਤਨ ਕੀ ਸੰਗਤ,
ਹਮੇਸ਼ਾ ਸੰਤਾਂ ਦੀ ਸੰਗਤ ਸਤਿਗੁਰੂ ਮਹਾਰਾਜ ਜੀ ਕਰਦੇ ਨੇ।
ਬੈਠੇ ਅਗਿਆਤਨ ਪੰਗਤ,
ਜਿਹੜੇ ਅਗਿਆਨੀ ਲੋਕ ਨੇ ਉਹਨਾਂ ਦੀ ਪੰਗਤ ਸ਼੍ਰੇਣੀ ਵੀ ਸਤਿਗੁਰੂ ਮਹਾਰਾਜ ਜੀ ਨਹੀਂ ਬਹਿੰਦੇ।
ਨਿਰੰਕਾਰ ਕੀ ਕੀਰਤ ਗਾਥਾ,
ਹਾਂਜੀ ਵਾਹਿਗੁਰੂ ਦੀ ਕੀਰਤੀ ਮਹਿਮਾ ਤੇ ਉਸ ਦੀਆਂ ਜਿਹੜੀਆਂ ਗਾਥਾ ਕਥਾ ਹਨ।
ਮੈਂ ਸੁਣੇ ਤਿਨ ਸੋਹਿਤ ਸਾਥਾ,
ਆ ਕਹਿੰਦੇ ਤੇ ਸੁਣਦੇ ਨੇ ਬੜੇ ਪ੍ਰੇਮ ਦੇ ਨਾਲ ਸਾਧੂ ਸੰਤਾਂ ਦੇ ਨਾਲ।
ਬਰਕਤਨ ਕੀ ਚਿਤ ਧਾਰੀ,
ਸਤਿਗੁਰੂ ਮਹਾਰਾਜ ਜੀ ਨੇ ਉਦਾਸੀਆਂ ਵਾਲੀ ਜਿਹੜੀ ਉਦਾਸੀਆਂ ਵਾਲੀ ਵਿਅਕਤੀ ਸੀ ਉਹ ਧਾਰ ਲਈ ਹੈ।
ਅਜੇ ਜੰਜਾਲ ਸੋਹਤੇ ਸੰਸਾਰੀ,
ਜਿੰਨੇ ਸੰਸਾਰ ਦੇ ਜੰਜਾਲ ਬੰਧਨ ਸੀ ਉਹ ਸਾਰੇ ਛੱਡ ਦਿੱਤੇ ਨੇ।
ਵੈਸ ਗੋਦ ਧਨ ਜਾਤ ਸਮਾਨਾ,
ਹਾਂਜੀ ਵੈਸ ਉਮਰ ਵਿੱਚ ਗੋਦ ਵਿੱਚ ਧਨ ਵਿੱਚ ਜਾਤੀ ਜਿਹੜੇ ਬਰਾਬਰ ਸਨ।
ਵਚਨ ਸੁਣਨ ਕੀ ਜਨ ਰੁਚ ਠਾਨਾ,
ਜਿਹਨਾਂ ਬੱਚਿਆਂ ਦੇ ਅੰਦਰ ਵਚਨ ਸੁਣਨ ਦੀ ਬਹੁਤ ਸਾਰੀ ਰੁਚੀ ਧਾਰੀ ਹੋਈ ਹੈ।
ਵੈਸੇ ਪਾਸ ਆਨ ਕਰ ਸੋ,
ਉਹ ਜਿਹੜੇ ਸਤਸੰਗ ਜੀ ਬਾਲਕ ਅਵਸਥਾ ਦੇ ਪ੍ਰੇਮੀ ਸਤਿਗੁਰਾਂ ਦੇ ਪਾਸ ਆ ਕੇ ਬੈਠਦੇ ਆ।
ਬਾਲਕ ਨੇ ਮੈਂ ਖੇਡਤ ਜੋ,
ਜਿਹੜੇ ਸਤਿਗੁਰਾਂ ਦੇ ਨਾਲ ਬਾਲਕ ਅਵਸਥਾ ਦੇ ਅੰਦਰ ਖੇਡਦੇ ਸਨ।
ਉਦਾਸੀਨ ਤਰਸੋ ਤਵੇ ਐਸੇ,
ਸਤਿਗੁਰੂ ਮਹਾਰਾਜ ਜੀ ਉਹਨਾਂ ਦੇ ਨਾਲ ਵੀ ਇਸ ਤਰ੍ਹਾਂ ਅਪਰਾਮ ਹੋ ਗਏ ਨੇ।
ਬਿਨਾਂ ਕਿਨਾਰੀ ਮਿਲ ਹੈ ਜੈਸੇ,
ਜਿਸ ਤਰ੍ਹਾਂ ਬਿਨਾਂ ਸਿਆਣ ਤੋਂ ਕਦੇ ਮਿਲੇ ਹੀ ਨਹੀਂ ਹੁੰਦੇ, ਭਾਵ ਕਿ ਇਸ ਤਰ੍ਹਾਂ ਦੀ ਮਿਲਣੀ ਹੋ ਗਈ ਜਿਵੇਂ ਕੋਈ ਸਿਆਣ ਗਿਆਨ ਹੀ ਨੀ ਉਹਨਾਂ ਦੇ ਨਾਲ ਰਹੇ।
ਅਸਬਿਤ ਦੇਖ ਮਾਤ ਮਰ ਚਿੰਤਾ,
ਐਸੀ ਉਦਾਸ ਵਿਅਕਤੀ ਸਤਿਗੁਰਾਂ ਦੀ ਵੇਖ ਕੇ ਮਾਤਾ ਦੇ ਮਨ ਵਿੱਚ ਬਹੁਤ ਫਿਕਰ ਹੋ ਗਿਆ।
ਨਹੀਂ ਨਿਰਦ ਜੈ ਹੁਤੇ ਅਕੰਤਾ,
ਜਿੱਥੇ ਅਕਾਂਤ ਸਤਿਗੁਰੂ ਬਰਾਜੇ ਸੀ ਉਹਨਾਂ ਦੇ ਪਾਸ ਚਲੇ ਗਏ।
ਦਸ਼ਾ ਦੇ ਸੁੱਤ ਕੀ ਬਿਸਮਾਨ,
ਆਪਣੇ ਪੁੱਤਰ ਦੀ ਐਸੀ ਜਿਹੜੀ ਦਸ਼ਾ ਹਾਲਤ ਸੀ ਉਸ ਨੂੰ ਵੇਖ ਕੇ ਬਹੁਤ ਹੈਰਾਨ ਹੋ ਗਏ।
ਬੋਲੇ ਮਹਾਪ੍ਰੀਤ ਮੈਂ ਬਾਨੇ,
ਬੜੀ ਪ੍ਰੀਤੀ ਦੇ ਅੰਦਰ ਬੋਲ ਮਾਤਾ ਤ੍ਰਿਪਤਾ ਜੀ ਨੇ ਉਚਾਰਨ ਕੀਤੇ।
ਸੁਣੋ ਤਾਤ ਚਿਤ ਬਾਤ ਵਿਚਾਰੋ,
ਕਹਿਣ ਲੱਗੇ ਪੁੱਤਰ ਜੀ ਸੁਣੋ ਤੁਸੀਂ ਆਪਣੇ ਚਿੱਤ ਵਿੱਚ ਵਿਚਾਰੋ,
ਕਾਰਜ ਕੀਜੈ ਨਿਰਧਾਰੋ,
ਆਪਣਾ ਕੰਮ ਜਿਹੜਾ ਉਸ ਨੂੰ ਬੜੇ ਨਿਰਣੇ ਦੇ ਨਾਲ ਕਰਿਆ ਕਰੋ।
ਖੁਦ ਕੋ ਮਨੇ ਫਕੀਰਨ ਸੰਗਾ,
ਤੁਸੀਂ ਇਹ ਫਕੀਰਾਂ ਦੇ ਸਾਥੀ ਹੁਣੇ ਕਿਉਂ ਬਣ ਰਹੇ ਹੋ?
ਗ੍ਰਿਸਤ ਕਾਰਜ ਕਰੀਏ ਸਹਿ ਉਮੰਗਾ,
ਜਿਹੜਾ ਗ੍ਰਿਸਤ ਵਾਲਾ ਕਾਰਜ ਹੈ ਤੇ ਇਸ ਨੂੰ ਉਤਸ਼ਾਹ ਦੇ ਸਹਿਤ ਕਰੋ।
ਖੇਤੀ ਕਰਨ ਕੀਜੇ ਨਾ ਪ੍ਰੀਤੀ,
ਜੇ ਕਰਕੇ ਖੇਤੀ ਕਰਨ ਦੀ ਤੁਹਾਡੇ ਵਿੱਚ ਬਹੁਤੀ ਪ੍ਰੀਤ ਨਹੀਂ ਹੈ।
ਬੰਜੋ ਬੰਜ ਸਿੱਖੋ ਐਸ ਰੀਤੀ,
ਇਹੋ ਜਿਹਾ ਢੰਗ ਤੁਸੀਂ ਪਹਿਲਾਂ ਸਿੱਖ ਲਓ, ਵਪਾਰ ਕਰਿਆ ਕਰੋ।
ਕਰੋਕਾਰ ਕੋ ਹੋਏ ਸੁਚੇਤਾ,
ਬੜੇ ਸਾਵਧਾਨ ਹੋ ਕੇ ਘਰ ਦੇ ਕੰਮ ਜਿਹੜੇ ਉਹਨਾਂ ਨੂੰ ਸਵਾਰ ਨਾ ਕਰੋ।
ਹੱਥ ਸੰਭਾਲੋ ਆਪਣਾ ਨਕੇਤਾ,
ਆਪਣੇ ਘਰ ਦਾ ਪਰਿਵਾਰ ਦਾ ਖਰਚਾ ਜਿਹੜਾ ਉਸ ਨੂੰ ਆਪ ਸਾਂਭਣਾ ਕਰੋ।
ਉਪਾਏ ਜਗ ਦਰਬ ਉਪਾਓ,
ਜਿਸ ਵੇਲੇ ਤੁਸੀਂ ਉਹ ਮਿਹਨਤ ਮੁਸ਼ਾਕਤ ਕਰਦੇ ਹਾਂ ਤੁਹਾਨੂੰ ਬਹੁਤ ਸਾਰਾ ਪੈਦਾ ਕਰ ਲਓ।
ਸੰਚੋ ਨਿਜ ਕਰ ਲਿਆ,
ਚੰਗੀ ਤਰ੍ਹਾਂ ਇਕੱਠਾ ਕਰਕੇ کے اپنے گھر دیکھ لیا کرو
کتری تو کر ہے نہارو
جب تھی بہت دھنی ہو گئے تے کوئی کتری جہاں تمہیں دیکھ کے گھر دیکھ مالو مال ہوا
نکھے کماؤ سہ پروارو
تے پروار کے سمیت ہوں نانک بہت کماؤ ہو گیا ہے
تنیا مجھ کچھ دے بیواہی
اپنی لڑکی جہی ہے تمہیں بیاہ دے گا
جس ہوئے سب لوکن ماہی
سارے لوکاں دے اندر ساڈا تے تہاڈا بہت جس ہوے گا سارے اداس اپران سمجھتے
ہیں اپہاسو
کے سارے جڑے لوگ نے تلوڈی کے سام مکول کرتے
ہیں لائق تن کو تاتا
سارے کہتے بنا کا منڈا جڑا ہے تے وہ کسی کام دے لائق جوگ نہیں ہے
سنا کرت کرن کی گیاتا
کوئی بھی کام کرن دی انہاں نوں گیات نہیں ہے
نکھے دار دی کو مت ہی نا
اس واسطے کوئی تمہیں دلندری جان دے کوئی متی تو ہینا جان دے
کوئی
کہ بل نہیں بل تو کمزور ہیں
بجر سمان وطن اپہاسو
سانو جڑے ایسے ہاسے والے اپنے گوتیاں دے سبندیاں دے بچن نے جویں بجلی پیندی اس طرح دکھ دائک لگتے
ہیں سری کائر کا جاسو
من بڑی ایرخا ہے سریقے والے اس طرح کے تکھے بچن کہندے ہیں
ہم اور جرے جائے سو کیسے
سارے ہردے دسو بچن کس اکیلے کا برش لگا ہوئے پاو جتھے بیری لائی ہوئی کنڈیا والی اتھے کیلے کا برش لایا ہوئے تے او جھولا ہے تے اس واسطے بیری جھولی ہے تے او جڑا کیلا دے پتے چیرے جاندے ہیں اور وہ دکھدائک ہوں اس واسطے ایرخا والے لوکاں دے بچن سانو دکھدائک لگ رہے ہیں بیری دے کنڈیا وانگ
جو فقیرن کیری
آج جی فقیران دی سنگت ہے اس نو تسی چھڈ دے ہو
تو بیسو گیا تنہیری
اور چنگے اپنے گوتری سبندی ویکھ کے انہاں دی پنگت وچ بیٹھیا کرو
جو نج نج کر ہی سو کاجا
تے جو بھی آپو اپنا وہ کام کردے ہن
حکم کرو تات لکھ لاجا
اپنے گھر دی لجا نوٹ ویخ کے اوہی کام پتر تسی بھی کریا کرو
سب بچ جے کہ ماتا
جو ماتا نے سب سنگ جی بچن آکھے ستگراں نے سارے سن لئے
اتنا لگیا کو باتا
کوئی بھی ماتا دی گل جڑی سی ستگراں دے من دے اچ نہیں لگی ہے
سن پڑ رہے پائے مکھ بسنا
پھر اپنے چہرے دے اتے وستر پا کے ستگرو براج رہے
دوسر پے سو بولے کسنا
چپ کر گئے ستگرو مہاراج جی کوئی بچن نہیں بولے
بھگت میں بھگت دسا سی
جی پرا بھگتی ہوں نو طرح کی بھگتی منی سربن سمرن کیرتن پاپ سیو ارچان دسا سخن بندنا سرب نویدن جان نو طرح کی یہ دسویں پریما بھگتی گیارہویں پرا بھگتی ہے جتھے آتما تے پراتما کی ایکتا ہے جتھے اجاپا جاپ جڑا رنگ ہو جاتا ہے اس اوستھا کے اندر ستگرو ٹکے ہوئے نے
ستگرو
مہاراج جی نے ایسی اپنی اوستھا جہی بنا لی سکھا دی نے
رات
اپنے گھر دے ستگرو براد رہے نے
بچر نہ بولے کبھی سوچیتا
سابدان ہو کے نہ بچر دیا نہ بچن کرتے
ہیں مت مگن آنندا
ستگرو مہاراج جی مست ہو گئے آنند بھی لبلین ہن
سروج لکھے نر تن سکندا
سارے جڑے ستگرو مہاراج جی دے شریر نو دیکھتے ہیں لوگ
کھان پان نر سو کر ہی
کھانا پینا بھی ستگرو مہاراج جی روکتے نہیں کرتے
شانت برت مکھ توشن تر ہی
بہت شانت ویکتی بنا لے تے مکھوں بھی چپ دھاری ہوئی
مات آن بو کر کر ہے تو
ماتا جی کول آ کے بڑا پریم کر کر کے
اصل کھواوے مدرس میں تو
بڑے مٹھے دے سمیت ستگرو مہاراج جی نوں بھوجن کھواوندے نے
دربن پاک پاو تاج سریرا
کہ لگے ہے پتر تیرا شریر بہت کمزور ہو گیا
نہ کہو نج روز کی پیرا
تے کیوں نے جڑا تواڈے اندر کوئی روگ ہے اس دی پیڑا سانوں دس دے
ان پیت اچن چلے انگا
تواڈا جڑا تیرا ہے وہ پیڑا ہو گیا انگ بھی اپنے نہیں ہلا
بولو سانگیا منگا
بڑے اچھا دے سہت کسی نہ ہس کے بولتے بھی نہیں ہاں
دے سنگی کے سنگم ماہی
اپنے ساتھیاں دا جڑا سنگ ہے اودے وچ
مل کے بچرت کیوں تم نہیں
مل کے انہاں دے نال کست کیوں نہیں تسی بچر دے ہاں
ਆਸਨ ਸਾਕਾਤਨ ਕੇਤੋ
ਦਰ ਰਾਤ ਤੁਸੀਂ ਇਕਾਂਤ ਇਕੱਲੇ ਘਰ ਦੇ ਵਿੱਚ
ਰਹੇ ਰਹੋ ਕਿਉਂ ਕਰਤ ਨਾ ਹੇਤੋ
ਤੁਸੀਂ ਪਏ ਰਹਿੰਦੇ ਆ ਤੇ ਕਿਉਂ ਨੀ ਕਿਸੇ ਦੇ ਨਾਲ ਪਿਆਰ ਕਰਦੇ
ਰੋਜੋ ਆਸਨ ਕਰਤ ਨਾ ਖਾਣਾ
ਰੋਜੀ ਦੇ ਰਾਤ ਤੁਸੀਂ ਕਦੇ ਭੋਜਨ ਖਾਂਦੇ ਹੋ
ਕਿਦੋਂ ਕੁਦਰ ਰੋਜ ਕੋ ਬਲਵਾਨਾ
ਤੇ ਜਾ ਕੋਈ ਬਲ ਵਾਲਾ ਰੋਗ ਹੀ ਤੁਹਾਡੇ ਪੇਟ ਦੇ ਵਿੱਚ ਹੋ ਗਿਆ
ਹੋਰ ਮੂੰਹ ਜਰਨੀ ਭਾਖੀ
ਉਹਨਾਂ ਕੋਲ ਮਾਤਾ ਇਸ ਤਰ੍ਹਾਂ ਦੇ ਵਚਨ ਕਹੀ ਜਾ ਰਹੀ ਹੈ
ਉਪਚਾਰ ਕਰਨੇ ਬਲਾਕੀ
ਆਪਣੇ ਪੁੱਤਰ ਦਾ ਜਿਹੜਾ ਇਲਾਜ ਹੈ ਇਸ ਦੇ ਕਰਾਉਣ ਵਾਸਤੇ ਇੱਛਾਵਾਨ ਹੋਏ
ਮਨ ਹੀ ਮਨੇ ਮਨਾਵ ਮਹਿਸਾ
ਆਪਦੀ ਮਨ ਦੇ ਮਨ ਹੀ ਮਨ ਦੇ ਜਿਹੜਾ ਐਸਾ ਆਪਣੇ ਧਰਤੀ ਦਾ ਈਸ਼ਰ ਵਾਹਿਗੁਰੂ ਉਸ ਨੂੰ ਮਨਾਉਂਦੀ ਹੈ
ਰੂ ਚੰਡਕਾ ਬੌਰਗ ਨਿਸਾ
ਇਸ ਵਾਸਤੇ ਇਸ ਤਰ੍ਹਾਂ ਦੇ ਪਹਿਲੇ ਸਾਧ ਸੰਗ ਜੀ ਖਿਆਲ ਨੇ ਕਿਉਂਕਿ ਗੁਰਮਤ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਆਰੰਭ ਹੋਈ ਹੈ
ਸੁੱਤ ਸਰੀਰ ਕੋ ਕਰੋ ਅਰੋਗਾ
ਹੇ ਵਾਹਿਗੁਰੂ ਮੇਰੇ ਪੁੱਤਰ ਦੇ ਸਰੀਰ ਨੂੰ ਤੁਸੀਂ ਅਰੋਗ ਕਰਦੇ ਹੋ
ਉਹ ਪਾਇਨ ਜਾਸੀ ਜਿਸ ਜੋਗਾ
ਜੈਸੀ ਜੋਗ ਹੋਵੇਗੀ ਮੈਂ ਭੇਟਾ ਵੀ ਦੇਵਾਂਗੇ
ਬੰਦੇ ਕਰ ਧਰ ਪਰ ਧਰ ਸਿਰ ਕੋ
ਔਰ ਦੋਵੇਂ ਹੱਥ ਜੋੜ ਕੇ ਧਰਤੀ ਦੇ ਉੱਤੇ ਮੱਥਾ ਟੇਕਦੇ ਆ
ਨਮੋ ਕਰੇ ਸ੍ਰੀ ਲਕਸ਼ਮੀ ਵਰਕੋ
ਉਹ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸੋਭਾ ਦਾ ਘਰ ਹੈ ਤੇ ਉਸ ਨੂੰ ਨਮਸਕਾਰਾਂ ਕਰਦੀ ਜੋ ਮਾਇਆ ਸਾਵਲ ਈਸ਼ਰ ਹੈ
ਖੁਦ ਕਰ ਕਹਿ ਕਰ ਬਹੁਰੋ ਬੋਲੀ
ਫੇਰ ਆਪਣੇ ਪੁੱਤਰ ਦਾ ਹੱਥ ਫੜ ਕੇ ਮਾਤਾ ਜੀ ਬੋਲੇ
ਰੋਏ ਆਪਣੀ ਪੀੜਾ ਖੋਲੀ
ਪੁੱਤਰ ਜੇ ਤੁਸੀਂ ਆਪਣੀ ਪੀੜਾ ਜਿਹੜੀ ਹੈ ਰੋਗ ਹੈ ਉਸ ਨੂੰ ਖੋਲ ਕੇ ਦੱਸੋ
ਇਸ ਵਾਰ ਮੈਂ ਕਰਵਾਉਂ ਇਲਾਜਾ
ਔਰ ਉਸ ਰੋਗ ਦੇ ਉੱਤੇ ਮੈਂ ਵੈਦ ਨੂੰ ਸੱਦ ਕੇ ਇਲਾਜ ਕਰਵਾਵਾਂਗੀ
ਵੈਦ ਬੁਲਾਏ ਬਿਲੋਂ ਬਿਨ ਆਜਾ
ਬਿਨਾਂ ਦੇਰ ਤੋਂ ਅੱਜ ਮੈਂ ਵੈਦ ਨੂੰ ਬੁਲਾਵਾਂਗੀ
ਵਚ ਕਰੀ ਬੇਦੀ ਕੁਲ ਨਾਥਾ
ਬੇਦੀਆਂ ਦੇ ਕੁਲ ਦੇ ਮਾਲਕ ਸਤਿਗੁਰਾਂ ਨੇ ਐਨ ਚੁੱਪ ਧਾਰੀ ਹੋਈ ਹੈ
ਉਤਨਾ ਦੇਖੋ ਜਰਨੀ ਸਾਥਾ
ਮਾਤਾ ਨੂੰ ਕੋਈ ਵੀ ਸਾਧ ਸੰਗ ਜੀ ਜਵਾਬ ਨਹੀਂ ਦੇਣਾ ਕੀਤਾ
ਖੁਦ ਲੇਵਨ ਆਵੇ ਸਭ ਗਿਆਤੀ
ਸਾਰੇ ਜਿਹੜੇ ਗੋਤੇ ਸੰਬੰਧੀ ਉਹ ਆਪਣੇ ਖਬਰ ਲੈਣ ਵਾਸਤੇ ਆਉਂਦੇ ਨੇ
ਇਨਕੋ ਨਾ ਸਰੀਤ ਸੁਹਾਤੀ
ਜਿਨ੍ਹਾਂ ਨੂੰ ਪੁੱਤਰ ਦੀ ਐਸੀ ਰੀਤੀ ਜਿਹੜੀ ਉਹ ਨਹੀਂ ਚੰਗੀ ਲੱਗਦੇ
ਭੋਜਨ ਖਾਤ ਨਾ ਪੀਵਤ ਨੀਰੋ
ਨਾ ਭੋਜਨ ਖਾਂਦੇ ਨਾ ਪਾਣੀ ਵਰਤਦੇ ਆ
ਹਿਰਤ ਬੇਦੀ ਭਏ ਅਤੀਰੋ
ਜਿੰਨੇ ਬੇਦੀ ਗੋਤੇ ਸੀ ਸਾਰੇ ਕਾਲੇ ਪੈ ਗਏ ਵੇਖ ਕੇ
ਪੁਰਬ ਸੂਰਤ ਸਭ ਪਰਿਵਾਰੋ
ਸਾਰਾ ਪਰਿਵਾਰ ਸੰਬੰਧੀ ਬਹੁਤ ਹੀ ਝੁਰ ਰਹੇ ਨੇ
ਰੋਜ ਨਾ ਪਾਏ ਨਾ ਕਰ ਉਪਚਾਰੋ
ਕਹਿੰਦੇ ਨਾ ਕੋਈ ਰੋਗ ਲੱਗਦਾ ਹੈ ਤੇ ਨਾ ਕੋਈ ਇਲਾਜ ਹੀ ਸ਼ੁਰੂ ਹੋਇਆ
ਕਾਲੂ ਸੋ ਬੋਲੇ ਮਿਲ ਸੋ
ਸਾਰੇ ਜਿੰਨੇ ਬੇਦੀ ਗੋਤੀ ਸੀ ਨਾ ਬਾਬੇ ਕਾਲੂ ਨੂੰ ਮਿਲ ਕੇ ਬੋਲੇ
ਤੰਜੇ ਕੋ ਦੁੱਖ ਹੈ ਕੋ
ਕਹਿੰਦੇ ਤੇਰੇ ਪੁੱਤਰ ਨੂੰ ਕੋਈ ਨਾ ਕੋਈ ਰੋਗ ਹੈ
ਤੂੰ ਚਿੰਤ ਫਿਰ ਹੈ ਕੋ ਕੈਸੇ
ਦੱਸ ਬਾਬਾ ਤੂੰ ਬੇਫਿਕਰ ਹੋਇਆ ਕਿਸ ਤਰ੍ਹਾਂ ਫਿਰ ਰਿਹਾ
ਇੱਕ ਬਾਰ ਰੁਜੀ ਪਾਇਆ ਸੀ
ਕੋਈ ਤੇਰੇ ਘਰ ਦੇ ਬੱਚਾ ਹੈ ਤੇ ਉਹ ਵੀ ਰੋਗੀ ਹੋ ਗਿਆ
ਵੈਦ ਬੁਲਾਏ ਇਲਾਜ ਕਰੀ ਜਾ
ਕਿਸੇ ਵੈਦ ਨੂੰ ਬੁਲਾ ਕੇ ਇਹਨਾਂ ਦਾ ਇਲਾਜ ਕਰਵਾਉਣਾ ਕਰ
ਸਭ ਲੋਕ ਨਰਦਾ ਕਰੀ ਜਾ
ਦਾ ਲੋਭ ਜਿਹੜਾ ਹਿਰਦੇ ਚ ਨਾ ਧਾਰਨ ਕਰ
ਇਹ ਤਵਤਾ ਤੇ ਰੋਗ ਜਵੰਤੋ
ਤੇ ਜੇ ਕਰਕੇ ਤੇਰਾ ਪੁੱਤਰ ਅਰੋਗ ਹੋਵੇਗਾ ਤੇ ਜੀਵੇਗਾ
ਇਹਤੇ ਅਦਕ ਹੋਏ ਧਨਵੰਤੋ
ਇਸ ਤੋਂ ਵੀ ਬਹੁਤ ਵੱਡਾ ਧਨੀ ਹੋ ਜਾਵੇਗਾ
ਤੂੰ ਉਸਨੇ ਕੋ ਮਨ ਤੇ ਤਿਆਗੀ
ਤੂੰ ਆਪਣੇ ਪੁੱਤਰ ਦੇ ਪ੍ਰੇਮ ਮੋਹ ਨੂੰ ਹਿਰਦੇ ਚੋਂ ਛੱਡ ਕੇ
ਧਰਮ ਵੇਖੇ ਕਿਉਂ ਭਾ ਅਨਰਾਗੀ
ਤੇ ਕਿਉਂ ਧਨ ਦੇ ਅੰਦਰੇ ਤੂੰ ਪ੍ਰੇਮੀ ਹੋਇਆ ਹੋਇਆ ਹੈ
ਤਰਕ ਸੁਣਤ ਗਿਆਤਨ ਕੀ ਕਾਲੋ
ਸੰਗਤ ਜੀ ਐਸੀਆਂ ਤਰਕਾਂ ਸੁਣ ਕੇ ਆਪਣੇ ਸੰਬੰਧੀਆਂ ਦੀਆਂ ਬਾਬਾ ਕਾਲੋ
ਅੰਜ ਢਿੱਗ ਤੇ ਸ਼ਨ ਕਲਾਲੋ
ਉਸ ਵੇਲੇ ਬਾਬੇ ਕਾਲੂ ਦੇ ਛੋਟੇ ਭਰਾ ਬਾਬਾ ਲਾਲੂ ਜੀ ਕੋਲ ਬੈਠੇ ਸਨ
ਮੈਂ ਬੁਲਾਵਨ ਹੇਤ ਪਠਾਇਆ
ਤੇ ਬਾਬੇ ਲਾਲੂ ਨੂੰ ਸਾਧ ਸੰਗਤ ਜੀ ਬੁਲਾਉਣ ਵਾਸਤੇ ਵੀ ਵੈਦ ਨੂੰ ਬੁਲਾ ਕੇ ਬੁਲਿਆ ਤੇ ਭੇਜਣਾ ਕੀਤਾ
ਲਾਲੂ ਤੇ ਕਰ ਜਾਏ ਬੁਲਾਇਆ
ਲਾਲੂ ਜੀ ਨੇ ਉਹਦੇ ਘਰ ਦੇ ਵੈਦ ਤੇ ਬੁਲਾਇਆ ਉਸ ਨੂੰ ਜਾ ਕੇ
ਨਾਮ ਜਾਸ ਹਰਦਾਸ ਹੁਲਾਸੀ
ਭਾਈ ਸੰਤੋਖ ਸਿੰਘ ਜੀ ਕਹਿੰਦੇ ਵੈਦ ਦਾ ਨਾਮ ਹਰਦਾਸ ਹੁਲਾਸੀ ਸੀ ਹੁਲਾਸੀ ਅਲ ਸੀ ਉਸਦੀ ਜਾਂ ਖੁਸ਼ ਰਹਿੰਦਾ ਸੀ
ਜਗੇ ਭਾਗ ਗਾ ਢਿੱਗ ਸੁਖ ਰਾਸੀ
ਇਹਦੇ ਭਾਗ ਜਾਗ ਪੈ ਨੂੰ ਕੋਈ ਚੰਗੇ ਸਤਿਗੁਰੂ ਮਹਾਰਾਜ ਜੀ ਸੁਖਾਂ ਦੀ ਉਹਦੀ ਦੇਖਾ ਪਾਸ ਚਲੇ ਗਿਆ
ਤਨ ਪਰ ਬਸਨ ਸੁਖਦਾ
ਏ ਸਤਿਗੁਰੂ ਸਰੀਰ ਦੇ ਉੱਤੇ ਚਾਦਰਾ ਲੈ ਕੇ
ਪੌਂਡੇ ਆਇਓ ਤੇ ਥਾਏ
ਜਿੱਥੇ ਬਰਾਜੇ ਹੋਏ ਸੀ ਉੱਥੇ ਆ ਗਿਆ
ਕਾਲੂ ਕਹੇ ਸੋ ਵੈਦ ਸੁਣੀਏ
ਇਹ ਬਾਬਾ ਕਾਲੂ ਜੀ ਕਹਿਣ ਲੱਗਾ ਵੈਦ ਜੀ ਸੁਣੋ
ਸਰਬ ਲੋਕ ਇਹ ਰੁਜ ਕੋ ਗੁਣੀਏ
ਕਹਿੰਦੇ ਇਸ ਨੂੰ ਚੰਗੀ ਤਰ੍ਹਾਂ ਵੇਖ ਕੇ ਤੇ ਇਹਦਾ ਜਿਹੜਾ ਰੋਗ ਹੈ ਤੇ ਉਸ ਨੂੰ ਗੁਣੋ ਵਿਚਾਰੋ ਲੱਭੋ
ਜਿਸ ਦਿਨ ਪਰਿਉ ਰਹੇ ਸਹਿ ਆਲਸ
ਸਹਿ ਆਲਸ ਦੇ ਦਿਨ ਰਾਤ ਪਿਆ ਹੀ ਰਹਿੰਦਾ
ਖਾਣ ਪੀਣ ਕੀ ਕਰੇ ਨਾ ਲਾਲਸ
ਖਾਣ ਤੇ ਪੀਣ ਦੀ ਕੋਈ ਵੀ ਲਾਲਸ ਇੱਛਾ ਨਹੀਂ ਕਰਦਾ
ਪੀਤ ਬਦਨ ਤਨ ਖੀਨ ਕੁਟਾਰਾ
ਔਰ ਚਿਹਰਾ ਪੀਲਾ ਹੋ ਗਿਆ ਸਰੀਰ ਕਮ کمزور ہو گیا تے ہور ہی طرح دا ہو گیا
جتن پائے کرو اپچارا
اس واسطے روگ نو لب کے تنہ دا علاج شروع کرو تسیں
سن کر بچن بید بدھوانتا
سن کے بابو کالو دے بچن بید جڑا سی بدھی والا
بیٹھو نگڑ توے جگ کنتا
جگ دے پتی ستگرو مہاراج جی دے پاس بیٹھ گیا
آنن پرتے بسنے اگارا
ستگرو مہاراج جی دے چہرے تو بستر لا کے
تیرت تمنی کر کر تارا تیرت تمنی کر کر تارا
گرو نانک صاحب نا کار ہاتھ اپنے کار ہاتھ وے کار ہاتھ وے تے تارا پکڑ کے تے تمنی کا ارتھ نل جیڑی ہے ناڑی اس نو ویکھدا ہے نل دے تائیں
بیر بدن دکھ کدنا سو دکھا
ست سنگ جی بیر دا چہرہ جڑا سی دکھاں نو کٹن والے ست گرو مہاراج نے ویکھ کے
جس کے من انکمپ وس بسیکھا
جے ست گرو مہاراج دے من دے بہت بھاری کرپا ہے
ارتے کرکھ لیو نج کرکو
گرو نانک صاحب نے بیر دے ہاتھ وچ اپنا ہاتھ جیڑا سی کھچ لیا
اٹھ بیٹھے دیون مت برکو
اس نو سرشٹ متی دین واسطے گرو نانک صاحب مہاراج اٹھ کے بیٹھ گئے
مت بولے اتپل دل لوچنا
ست گرو مہاراج جی کبل سریخے نیتراں والے اس طرح بچن بولے
دگد اچل اچل بند بموچنا
سکھ دین والے تے نا چلائے ہون والے سنسار دے بندنا نو کٹن والے بچن بولے
جو ہاتھ کے ساتھ سو ہاتھا
مہاراج کہندے بیر جی تسی ہاتھ دے نال میرا ہاتھ پھڑ کے
آتم جیو کہو نج گاتھا
تسی ہاتھ پھڑیا سی دسو تہاڈے ہردے وچ کی گل ہے
سن کر بھیکھک بچن اچارے
بھیکھک بیر نو کہندے نے تے سن کے اس نے اس طرح کہنا کیتا
ہیروں جو روگ تمہارے
کہندا جی میں دیکھتا ہاں جو تہاڈے شریر دے اندر روگ ہے
پتوائے کف سرونت چارو
آجی چار چیزاں تو روگ بندے آ بگڑ کے اور پت گرمی نو کہندے آ تے بائے نو کہندے دوجا تے تیجا کاف بلگم ہے تے چوتھا رودر بگاڑ ہے خون دے تے بگاڑ ہو جانا
جتے تن میں ہے ہوت کوکارو
کہندے انا چون تو شریر دے وچ بکارو کی روگ انا دی کلتاں بگڑ کے پیدا ہوندے آ
جے کو میں بکار اب ہیرو
تے جڑی انا چوہاں دے وچ جس چیز دا میں بکار بگاڑ ویکھاں گا
اے پر کر اپچار نہ بیرا
اودے اُتے میں دوائی کر کے اس روگ نو دور کر دیواں گا
مت کو راکھ اوکھ دی کھاو
ہاں جی پت ہوندا جوگ وستو کھانی تے آ پت ہے اس چیز نال دوائی کھانی ہے تے اس واسطے پت رکھ کے تسی دوائی کھانی ہے
ہوئے اروگ تن تے سو پاو ہو
اور تہاڈا جڑا شریر ہے اروگ ہو جو تے تسی سو پا لو گے تے پرہیز ہوندا تے آ چیز نہیں کھانی اس چیز والوں اپنے آپ نو روک کے رکھنا ہے اے پاک تے پرہیز دو چیزاں اگے پڑھو
حسن خان کی رت اپجے ہے
اور بھوجن خان دی رتی تہاڈے اندر پیدا ہو جاوے گی
نربل دیہ بلی پن ہوئے ہے
جڑی تہاڈی کمزور ہوئی ہوئی دیہی ہے اے بہت بل والی ہو جاوے گی
بیت بچن سونا پنکج بدنا
اے بیت دے بچن ساتھ سنگ جی سن کے کبل سرکھے نیتراں والے ستگرو مہاراج جی نے
تے پرت بولے سب سکھ سدنا
ستگرو مہاراج جی سکھاں دے گھر دے پرتی بچن بولے ہن
شری مکھ واک سلوک محلہ پہلا وید بلایا وید گی پکڑ ٹنڈولے باہا
آج سلوک شاندانا پہلے بادشاہ اچارن کر دے نے وید بلایا وید گی مہاراج کہندے ہے وید تینوں بیرگی بیرنگی کرن واسطے حکیمی کرن واسطے بلانا کیتا ہے پکڑ ٹنڈولے باہ تے توں ساڈے باہ نوں پھڑ کے اور روگ دے ٹنڈولے کھوج کر رہا ہے
بھولا وید نہ جانے
مہاراج کہندے وید توں بھولا ہے توں نہیں اس گل نوں سمجھدا
ارے کلیجے ماہے
اے جڑا روگ ہے اے ناڑیاں دی پریکھن وچ نہیں ہے شریر وچ روگ نہیں ہے کر کرے جے ماہے جو واہگرو دے وچوڑے دی پریم دی پیڑا ہے نا اے روگ تا ساڈے ہردے وچ ہے من وچ ہے تن وچ روگ نہیں ہے
محلہ دوجا وید وید سو وید تو
گرو انگد دیو مہاراج نو سکھاں نے کہا کہ مہاراج اے گرو نانک صاحب دے بچناں دا آپ خلاصہ کرو ہور کھول کے دسو تاں دوجے پادشاہ گرو انگد دیو مہاراج جی کہندے بیدا वैद सो वैद तो महाराज कहते हे वैद वैदा विचो तां तू सवैद श्रेष्ठ वैद है
पहला रोग पछाण
पहला तेन रोग की पछाण करनी चाहिए शरीर
ऐसा दारू लोड़ न हो
उदू बाद फिर ऐसी दवाई जड़ी है उसकी खोज कर
लै रोगा खाना
जिस दवाई के खाण के नाल रोगां का घाण समा जरा बने चलिया जाए
दारू रोग उठे है
जिस दवाई के वर्तन से खाण न रोग उठ के चले जाए
सुख बस आए
शरीर के अंदर आके सुख बस जाए
रोग वाहे अपना
वैद पहला तू आप ही रोगी है हंकार होमें करके पहला अपने हंकार अज्ञान से होमें दे रोग नू गवा
नानक वैद सदाए
गुरु अंगद देव महाराज जी कहते ता तू वैद सदवा सकता है
चौपी लगो आद को होमें रोगू
कह लगा महाराज मेनू केड़ा रोग है महाराज कहते पहला जन्म तो जदो जमया तो उदो भी हंकार से होमें का रोग भी नाल पैदा हो गया
ये महा दुखी सब लोग
जिस होमें दे रोग करके सारे लोग बहुत दुखी हैं
जग में जन्म मरण को कारण
इस वास्ते होमे का रोग ही संसार में जमण से मरण देण नु जमण से मरण देण नु कारण सबब है
ये उपचार न होत निवारना
किसे भी इलाज के नाल निवारना दूर नहीं हुंदा है
अपने आप को हे रो आमी
इस वास्ते ते अपने आप नू ते तू आमी की रोगी वेखना कर
रो अवर कहो कैस अनामी
दसवे बैर हरदास तू दूजे नू अरोग किवे कर सकदा है
जिस भेगी ते होमै जाई
ते जिस भेग दवाई दे नाल होमै दी जिहड़ी रोग अहंकार दा रोग मिट जावे
अचल सुख वस है तन आई
शरीर दे अंदर जिहड़ा आत्मा दा अचल सुख प्रगट हो जावे
सो उपचार करे जे को
जे करके ओ कोई इलाज करना करे
निज रोग खोए बैद भल सो
अपने अहंकार दे रोग नू मेट के ते ओही भला बैद चंगा बैद हो सकदा है
जन्म मरण ते मुक्ता होई
जो फिर जमन से मरण तो मुक्ता छुट जाता है
और ना रोग व्यापे कोई
फिर उसनु कोई भी मानसिक रोग नहीं लगता
परखन पुन तिन को हरने
महाराज कहते रोगां दी परख होवे ते फिर रोग नु मिटण दी दवाई भी जानदा होवे
सुनो चाहे तू मन दिल करने
ये करके आपनु अपने मन नु पक्का करके ते ए दोवे तू चीजां सुनना चाहुंदा है
उचरो नज हिरदे चाहो
महाराज कहते कहण लगा महाराज दसो महाराज कहते फिर चार दिन जे तेरे हृदय बहुत इच्छा है
सबे कहो मैं तुमरे पाहो
ये सारी दवाई निदान कारण सबब तेरे पास असी दस दे
अब सुने बैद बच तब ही जब ही
जदो गुरु नानक साहब ऐसे बचन बैद ने सुनना किते
मैं हुए विचार तब ही
बहुत ही हैरान हो के साथ संगी विचार लग पिया
रूपो नरके नुते उचारी
कहता भी कोई कोई बंदा तलवंडी नगरी मेरे को भी इनिया सिफता आके करता हुंदा सी
तो अब नहारी
मैं सुनदा हुंदा सी इन्हां दी महिमा अज अखां दे नाल देख लई आ
अलावान ए सत अवतारा
कहंदे तां बहुत शक्ति वाले ने ते सत चेतन वाहिगुरु परमेश्वर दा अवतार ए सरगुण स्वरूप ही हन
बूझ लियो मैं होए निस्तारा
मैं इन्हां दे पासों ए पुछ लवां ते जिस करके मेरा भी निष्पर पंच तो तरना हो जावे
अस विचार कर बैद सियाना
ऐसी विचार करके अपने मन दे अंदर जो सियाणा बैर से
हाल दो बचना बखाना
सात संग जी दोवे हाथ जोड़ के सतगुरु महाराज जी के पास इसने बेनती की
तुम्हारे बचन सुन या भलाखा
कह लगा सच्चे पातशाह तुहाडे बचन सुन दी मेरे अंदर बहुत बड़ी भलाखा इच्छा है
वदी मुहे मन जो तर साखा
जिस तरह बिरस दियां शाखा बिरस वधदा है ते इस तरह मेरे अंदर भलाखा इच्छा जिहड़ी हिरदे च वध गई तुहाडे बचन सुन दी
करना कर जो साबर तांता
आ महाराज मेरे उत्ते कृपा करो जिन्ना भी सारा प्रसंग है
तू आप जो मुझ होए शांता
आप सच्चे पातशाह सारा दसो जिस तरह मेरा मन जिहड़ा है शांत हो जावे टिक जावे मन दियां वासना नाश हो जान सत बित लोक तीखणा तेने ए सारियां वासनावां नाश हो जान मन शांत हो जावे
अमल बदन करना गुण मंदर
हां कवल सरीखे चेहरे वाले ते कृपा ते गुणा दे मंदर घर
बोले बचना मृदल बर सुंदर
सतगुरु महाराज जी ऐसे बचन बोले ਬੋਲੇ ਬਹੁਤ ਕੋਮਲ ਤੇ ਸੁੰਦਰ ਬਚਨਾਂ ਨੂੰ ਬੋਲੇ ਹਨ।
ਹਮੇ ਮਮਤਾ ਜੋ ਕਨੇਰੀ,
ਮਹਾਰਾਜ ਕਹਿੰਦੇ ਜਿਹੜੀ ਸਰੀਰ ਦੇ ਅੰਦਰ ਹਉਮੈ ਹੈ ਤੇ ਮਮਤਾ ਹਉਮੈ ਦੇਰੀ ਹੁੰਦੀ ਹੈ ਤੇ ਮਮਤਾ ਪਦਾਰਥਾਂ ਦੀ ਹੁੰਦੀ ਪਰਿਵਾਰ ਦੀ ਬਹੁਤ
ਕੀ ਮੂਲ ਵਡੇਰੀ।
ਮਹਾਰਾਜ ਕਹਿੰਦੇ ਜਿਤਨੇ ਵਿਆਦਨ ਮਾਨਸਿਕ ਰੋਗ ਆ ਤੇ ਇਹਨਾਂ ਦੀ ਮੂਲ ਮੁੰਡ ਹੈ, ਭਾਵ ਕੀ ਜੜ ਹੈ, ਇਥੋਂ ਹੀ ਸਾਰੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿਰਸ਼ ਬਣਦੇ ਹਨ।
ਆਤਮ ਤਨ ਤੇ ਲਖੀਏ ਨਿਆਰੋ,
ਮਹਾਰਾਜ ਕਹਿੰਦੇ ਜਿਹੜੀ ਆਤਮਾ ਹੈ ਨਾ ਤੇ ਇਹ ਸਰੀਰ ਤੋਂ ਵੱਖਰੀ ਹੈ, ਸਮਝ ਲਓ।
ਚੇਤਨ ਜਾਣੀ ਕੇ ਨਿਰਧਾਰੋ,
ਇਹ ਚੇਤਨ ਤੇ ਜੜ ਦਾ ਨਿਰਣਾ ਚੰਗੀ ਤਰ੍ਹਾਂ ਮਨ ਵਿੱਚ ਕਰ ਲਓ ਤੇ ਦੇਹ ਜੜ ਹੈ ਤੇ ਆਤਮਾ ਚੇਤਨ ਹੈ, ਪਰਮਾਤਮਾ ਚੇਤਨ ਹੈ ਤੇ ਸੰਸਾਰ ਜੜ ਹੈ, ਇਸ ਵਾਸਤੇ ਨੂੰ ਚੰਗੀ ਤਰ੍ਹਾਂ ਨਿਰਣੇ ਕਰ ਲਓ, ਨਖੇਰ ਲਓ, ਵੱਖਰਾ ਕਰ ਲਓ।
ਨਿਰਵਿਕਾਰ ਪੁਨ ਜਾਣਿਆ ਸੰਗਾ,
ਤੇ ਤੇਰਾ ਜਿਹੜਾ ਆਤਮਾ ਸਰੂਪ ਹੈ ਉਹ ਨਿਰਵਿਕਾਰ ਹੈ, ਉਹਦੇ ਵਿੱਚ ਕੋਈ ਵਿਕਾਰ ਨਹੀਂ ਹੈ, ਔਰ ਉਹਦੇ ਵਿੱਚ ਕੋਈ ਦੇਹ ਦੀ ਜਿਹੜੀ ਉਰਮੀ ਨਹੀਂ ਹੈ, ਔਰ ਅਸੰਗ ਹੈ ਆਤਮਾ, ਜੰਮਣਾ ਹੈ, ਮਰਨਾ ਹੈ, ਭੁੱਖ ਹੈ, ਦੇਹ ਹੈ, ਹਰਖ ਹੈ, ਸੋਗ ਹੈ, ਇਹ ਸਾਰੀਆਂ ਚੀਜ਼ਾਂ ਦੇਹ ਵਿੱਚ ਜੀਵਨ ਦੇ ਬਣ ਲਈਆਂ ਨੇ, ਇਸ ਵਾਸਤੇ ਜੀਵ ਆਤਮਾ ਬਣ ਗਈ ਹੈ, ਜੰਮਣਾ ਤੇ ਮਰਨਾ ਦੇਹ ਦਾ ਧਰਮ ਹੈ, ਤੇ ਇਸੇ ਤਰ੍ਹਾਂ ਸਾਹ ਸੰਜੀ ਭੁੱਖ ਤੇ ਪਿਆਸ ਪ੍ਰਾਣਾਂ ਦਾ ਧਰਮ ਹੈ, ਹੱਕ ਤੇ ਸੋਗ ਮਨ ਦਾ ਧਰਮ ਹੈ। ਮਹਾਰਾਜ ਕਹਿੰਦੇ ਤੇਰੀ ਦੇਹ ਜਿਹੜੀ ਇਹ ਖੱਟ ਉਰਮੀਆਂ ਤੋਂ ਅਸੰਗ ਹੈ, ਜੇ ਕਰਕੇ ਐਸਾ ਭਰਮ ਜੜ ਤੇ ਚੇਤਨ ਦਾ ਨਾਸ਼ ਕਰ ਲਓ ਤੇ ਫਿਰ ਇਹ ਸਭ ਕੁਛ ਇਹ ਭਰਮ ਉੱਡ ਜਾਵੇਗਾ ਤੇਰੇ ਅੰਦਰੋਂ।
ਪਰਗੋ ਪਰਤਨ ਪਰਮ ਪ੍ਰਸੰਸਾ,
ਅੱਜ ਜਿਹੜੇ ਪਰਾਏ ਦੇ ਗੁਣ ਨੇ ਤੇ ਪਰਾਏ ਦਾ ਧਨ ਹੈ ਤੇ ਪਰਾਏ ਦੀ ਮਹਿਮਾ ਹੁੰਦੀ ਹੋਈ ਵੇਖ ਕੇ
ਮਹਾਰਾਜ
ਕਹਿੰਦੇ ਮਨ ਵਿੱਚ ਨਹੀਂ ਸਹਾਰਨੀ ਪਰਾਏ ਦਾ ਧਨ, ਪਰਾਏ ਦੀ ਮਹਿਮਾ, ਪਰਾਏ ਦੀ ਵਡਿਆਈ। ਇਸ ਵਾਸਤੇ ਮਹਾਰਾਜ ਕਹਿੰਦੇ ਤਾਪ ਦਾ ਰੋਗ ਹੈ, ਅਰਦਾਸ ਵੈ ਤੇਰੇ ਹਿਰਦੇ ਚ ਤਾਪ ਚੜਿਆ ਹੋਇਆ, ਤਪਤ ਹੈ ਇੱਕ
ਸਭ ਜੀਵਨ ਸੋ ਮੈਤਰੀ ਕਰਨੀ।
ਕਹਿੰਦਾ ਮਹਾਰਾਜ ਫਿਰ ਇਸ ਤਾਪ ਦੀ ਦਵਾਈ ਜਿਹੜਾ ਸਾੜੀ ਜਾਂਦਾ ਮਨ ਦੇ, ਤਾਂ ਹੀ ਮਹਾਰਾਜ ਕਹਿੰਦੇ ਜਿਹੜੇ ਸਾਰੇ ਜੀਵਾਂ ਨਾਲ ਮਿੱਤਰਤਾ ਕਰਨੀ ਹੈ,
ਦੇਖੋ ਇਹ ਔਖਦ ਬਰਭਰਨੀ।
ਕਹਿੰਦੇ ਬਸ ਇਹੀ ਇਸ ਦੀ ਦਵਾਈ ਹੈ ਤੇ ਬਰ ਸ੍ਰੇਸ਼ਟ ਤੇ ਹਰਨੀ ਨਾਸ਼ ਕਰਨ ਵਾਲੀ ਇਸ ਤਾਪ ਦੇ ਰੋਗ ਦੇ, ਤਾਂ ਹੀ
ਜੋ ਮਿੱਤਰ ਨੂੰ ਸੁੱਖ ਲਾਖੀ ਕਰ ਸੁਖੀਆ,
ਜਿਹੜਾ ਆਪਣੇ ਮਿੱਤਰਾਂ ਦੇ ਸੁੱਖ ਨੂੰ ਵੇਖ ਕੇ ਆਪ ਵੀ ਸੁਖੀ ਹੁੰਦਾ ਹੈ,
ਐਸੀ ਬ੍ਰਿਤ ਸਭ ਨੂੰ ਸੋ ਰੱਖੀਆ,
ਤੇ ਬਸ ਐਸੀ ਵਿਅਕਤੀ ਜਿਹੜੀ ਸਾਰਿਆਂ ਦੇ ਨਾਲ ਰੱਖਣੀ ਪਵੇਗੀ।
ਗੁਣ ਧਨ ਨਿਸ ਜਾਸੀ ਬਸਤੀਰਨਾ,
ਜੀ ਆਪਣੇ ਗੁਣ ਤੇ ਆਪਣਾ ਧਨ ਤੇ ਆਪਣਾ ਜਸ ਜਿਹੜਾ ਫੈਲਾਉਣਾ ਹੈ,
ਵਰਤਮਾਨ ਇਹ ਹੈ ਵੱਡ ਜੀਰਨਾ।
ਮਹਾਰਾਜ ਕਹਿੰਦੇ ਜਿਹੜਾ ਤੇ ਹੰਕਾਰ ਕਰਦਾ ਹੈ ਨਾਲ ਆਪਣੇ ਗੁਣਾਂ ਦਾ, ਆਪਣੇ ਧਨ ਦਾ, ਆਪਣੀ ਵਡਿਆਈ ਦਾ, ਮਹਾਰਾਜ ਕਹਿੰਦੇ ਅਣਪਤੀ ਦਾ ਰੋਗ ਹੈ, ਜਿਵੇਂ ਕਿਸੇ ਨੂੰ ਉਲਟੀਆਂ ਲੱਗ ਜਾਣ ਨਾ, ਇਸ ਵਾਸਤੇ ਪਤੇ ਨਾ ਭੋਜਨ। ਮਹਾਰਾਜ ਕਹਿੰਦੇ ਆਪਣੀ ਵਡਿਆਈ, ਆਪਣੇ ਗੁਣ, ਆਪਣੇ ਧਨ ਦੀ ਮਹਿਮਾ, ਇਹ ਅਣਪਤੀ ਦਾ ਰੋਗ ਹੈ।
ਲਾਕਰ ਸਭ ਹਰ ਕੀ ਵਡਿਆਈ,
ਇਹ ਮਹਾਰਾਜ ਮਿਟੇ ਕਿਵੇਂ ਸਾਰਿਆਂ ਜੀਵਾਂ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਦੀ ਵਡਿਆਈ ਸਮਝ ਕੇ
ਗਰੀਬੀ ਚੂਰਨ ਖਾਈ,
ਆਪਣੇ ਹਿਰਦੇ ਚ ਗਰੀਬੀ ਨਿਮਰਤਾ ਧਾਰ ਲੈਣੀ ਤੇ ਇਹ ਨਿਮਰਤਾ ਦਾ ਚੂਰਨ ਖਾਵੇ ਤੇ ਫੇਰ ਇਹ ਰੋਗ ਮਿਟ ਜਾਏਗਾ।
ਸਿਮਨ ਰੁਚ ਸੋਲਿਵ ਲਾਗੀ,
ਤੇ ਜਦੋਂ ਸਾਧ ਸੰਗਤ ਦੀ ਭੁੱਖ ਲੱਗ ਜਾਏ, ਵਾਹਿਗੁਰੂ ਦੇ ਸਿਮਰਨ ਦੀ ਰੁਚੀ ਪੈਦਾ ਹੋ ਜਾਂਦੀ ਹੈ, ਭੁੱਖ ਲੱਗ ਜਾਂਦੀ ਤੇ ਫਿਰ ਵਿਅਕਤੀ ਜੋੜਨ ਲੱਗ ਪੈਂਦੀ ਹੈ।
ਲਖੇ ਅਰਜ ਇਹ ਭੁੱਖ ਸੋ ਜਾਗੀ,
ਤੇ ਆਪਣੇ ਆਪ ਨੂੰ ਅਰੋਗ ਸਮਝ ਲੈਂਦਾ, ਬਸ ਇਹੀ ਭੁੱਖ ਪੈਦਾ ਹੋ ਜਾਂਦੀ ਹੈ।
ਇਸੇ ਵਾਸਨਾ ਤ੍ਰਿਸ਼ਨਾ ਖਾਂਸੀ,
ਅੱਜ ਜਿਹੜੀ ਵਿਸ਼ਿਆਂ ਤੇ ਦੀ ਵਾਸਨਾ ਹੈ ਤੇ ਤ੍ਰਿਸ਼ਨਾ, ਮਹਾਰਾਜ ਕਹਿੰਦੇ ਖਾਂਸੀ ਦਾ ਰੋਗ ਲੱਗਿਆ, ਨਾ ਖੰਘ ਸੁੱਕੀ ਦੀ ਹੁੰਦੀ ਹੈ ਤੇ ਥੋਂ ਥੋਂ ਕਰਦਾ ਰਹਿੰਦਾ।
ਦਿਨ ਪ੍ਰਤ ਵਰਤ ਕਬ ਨਾ ਬਨਾਸੀ,
ਬਸ ਦਿਨ ਪ੍ਰਤੀ ਇਹ ਵੱਧਦੀ ਜਾਂਦੀ, ਕਦੇ ਨਾਸ਼ ਹੀ ਨਹੀਂ ਹੁੰਦੀ ਹੈ।
ਜਿੱਥਿਆ ਸਭੇ ਪਦਾਰਥ ਜਾਨੀ,
ਮਹਾਰਾਜ ਕਹਿੰਦੇ ਸਾਰੇ ਪਦਾਰਥਾਂ ਨੂੰ ਤੇ ਜਿਹੜਾ ਮਿੱਥਿਆ ਸਮਝਣਾ ਪਿਣ ਹੋਏ ਹਨ,
ਇਹ ਚਟਨੀ ਤੇ ਕਰਹੀ ਹਾਨੀ।
ਕਹਿੰਦੇ ਖਾਂਸੀ ਦੇ ਰੋਗ ਵਾਸਤੇ ਚਟਨੀ ਹੈ ਤੇ ਚਟਨੀ ਜਿਹੜੀ ਹੈ ਤੇ ਇਸ ਰੋਗ ਨੂੰ ਨਾਸ਼ ਕਰੇਗੀ।
ਕਾਮ ਕ੍ਰੋਧ ਅਰ ਮੋਹ ਤ੍ਰਦੋਖੂ,
ਆਦੀ ਕਾਮ ਦਾ ਫਰਨਾ, ਮੋਹ ਦਾ ਫਰਨਾ ਤੇ ਲੋਭ ਦਾ ਫਰਨਾ ਤੇ ਇਸ ਵਾਸਤੇ ਕ੍ਰੋਧ ਦਾ ਫਰਨਾ, ਤੇ ਕਾਮ ਦਾ ਤੇ ਕ੍ਰੋਧ ਦਾ ਤੇ ਮੋਹ ਦਾ ਇਹ ਤ੍ਰਦੋਖ ਹੈ। ਇਸ ਵਾਸਤੇ ਇੱਕ ਰੋਗ ਹੈ ਤੇ ਦੁੱਖ ਉਹਨੂੰ ਕਹਿੰਦੇ ਸੰਨ ਪਾਤ ਹੁੰਦਾ ਹੈ।
ਜਿਨ ਸਭ ਜੀਵਨ ਕੀ ਸੁਧ ਸੁਖ,
ਜਿਹਨੇ ਸਾਰੇ ਜੀਵਾਂ ਦੀ ਵਾਹਿਗੁਰੂ ਵੱਲੋਂ ਗਿਆਪ ਜਿਹੜੀ ਖਿੱਚ ਲਈ ਹੈ।
ਸਤਿਗੁਰ ਬਚਨਾ ਤੰਬੇਸ਼ਵਰ ਪੂਰੀ,
ਹਾਂ ਸਤਿਗੁਰੂ ਮਹਾਰਾਜ ਜੀ ਦੇ ਬਚਨ ਜਿਹੜੇ ਨੇ ਤੇ ਇਸ ਵਾਸਤੇ ਤਾਂਬੇ ਮਾਰੇ ਹੋਏ ਦੀ ਪੁੜੀ ਹੈ ਤੇ ਇਹ ਤਰਦੋਖ ਰੋਗ ਦੇ ਤਾਈ ਨਾਸ਼ ਕਰੇਗੀ।
ਸੇਵੇ ਤੇ ਸੋ ਹੋਏ ਦੂਰੀ,
ਤੇ ਜਿਹੜਾ ਇਸਦਾ ਹਮੇਸ਼ਾ ਸੇਵਨ ਕਰੇਗਾ ਤੇ ਉਸਦਾ ਇਹ ਰੋਗ ਦੂਰ ਹੋਵੇਗਾ।
ਬਮਨ ਰੋਗ ਕਰਹੀ ਪਰ ਨਿੰਦਾ,
ਮਹਾਰਾਜ ਕਹਿੰਦੇ ਜਿਹੜੇ ਪਰਾਈ ਨਿੰਦਿਆ ਲੋਕ ਕਰਦੇ ਉਲਟੀਆਂ ਦਾ ਰੋਗ ਉਹਨਾਂ ਨੂੰ ਲੱਗਾ ਹੋਇਆ।
ਅਟੇ ਲਖੇ ਸਭ ਤੇ ਨਿਜ ਮੰਦਾ,
ਆਪਣੇ ਆਪ ਨੂੰ ਸਾਰਿਆਂ ਤੋਂ ਕਮਜ਼ੋਰ ਸਮਝੇ ਤੇ ਫੇਰ ਹੀ ਇਹ ਰੋਗ ਹਟ ਸਕਦਾ ਹੈ।
ਅਸਬਿਦ ਕੇ ਰੋਜ ਸੋ ਮਨ ਪੂਰਨਾ,
ਮਹਾਰਾਜ ਕਹਿੰਦੇ ਇਸ ਤਰ੍ਹਾਂ ਦੇ ਰੋਗਾਂ ਦੇ ਨਾਲ ਮਨੁੱਖ ਦਾ ਮਨ ਜਿਹੜਾ ਉਹ ਭਰਿਆ ਪਿਆ।
ਮਿੱਟੇ ਸੇਵ ਗੁਰ ਪਦ ਰਜ ਚੂਰਨਾ,
ਇਸ ਵਾਸਤੇ ਗੁਰੂ ਦੇ ਚਰਨਾਂ ਦੀ ਸੇਵਾ ਜਿਹੜੀ ਹੈ ਤੇ ਔਰ ਗੁਰੂ ਦੇ ਚਰਨਾਂ ਦੀ ਧੂੜੀ ਇਹ ਚੂਰਨ ਹੈ ਤੇ ਇਸ ਦੇ ਨਾਲ ਹੀ ਰੋਗ ਮਿਟੇ ਗਿਆ।
ਕਮਲ ਪਦਮ ਤੇ ਬਚਨ ਸੁਣੇ
ਜਾਵਾ, ਸਤਿਗੁਰਾਂ ਦੇ ਕਮਲ ਸਰੀਖੇ ਚਿਹਰੇ ਤੋਂ ਸਾਧ ਸੰਗ ਜੀ ਐਸੇ ਬਚਨ ਸੁਣਨਾ ਕੀਤੇ।
ਵੈਦ ਵਿਚਛਣਾ ਨਿਮਰ ਭਇਓ ਤਬ,
ਇਹ ਜਿਹੜਾ ਵੈਦ ਹਰਦਾਸ ਸੀ ਨਾ ਤੇ ਬਹੁਤ ਸਿਆਣਾ ਸੀ ਤੇ ਬਹੁਤ ਹੀ ਨਿਮਰਤਾ ਦੇ ਵਿੱਚ ਆ ਗਿਆ।
ਮਨ ਕੋ ਮੁਨਸਬ ਹੋਏ ਤਬ ਹੀ,
ਉਸ ਵੇਲੇ ਸਾਧ ਸੰਗ ਜੀ ਆਪਣੇ ਮਨ ਦੇ ਮੁਨਸਬ ਨਾਮ ਅਨੁਸਾਰ ਭਾਵ ਕੀ ਇਨਸਾਫ ਕਰਨ ਵਾਲਾ ਹੋ ਕੇ
ਇਹਦੇ ਰੋਜ਼ ਲਖਲੀ ਨੇ ਸਭੇ,
ਜੋ ਗੁਰੂ ਨਾਨਕ ਸਾਹਿਬ ਨੇ ਮਾਨਸਿਕ ਰੋਗ ਦੱਸੇ ਸੀ ਤੇ ਇਸ ਨੇ ਸਾਰੇ ਸਮਝ ਲਏ।
ਸਾਜਿਬ ਬੰਦਤਾ ਬਿਨੈ ਬਖਾਨੀ,
ਦੋਵੇਂ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ। ਇਸ ਨੇ ਬੇਨਤੀ ਕੀਤੀ,
ਹਾਂ ਹੇਰਿਓ ਹੋਇਆ ਕਰ ਅਨਜਾਨੀ,
ਸੱਚੇ ਪਾਤਸ਼ਾਹ ਮੈਂ ਤੁਹਾਡੇ ਸਰੀਰ ਨੂੰ ਅਨਜਾਨ ਹੋ ਕੇ ਵੇਖਿਆ ਸੀ। ਮੈਂ ਸਮਝਦਾ ਸੀ ਤੁਹਾਡੇ ਤਨ ਵਿੱਚ ਰੋਗ ਹੈ ਪਰ ਮਨ ਵਿੱਚ ਰੋਗ ਹੈ।
ਜਸ ਇੱਛਾ ਕਰੀਏ ਤਸ ਲੀਲਾ,
ਬਸ ਮਹਾਰਾਜ ਤੁਸੀਂ ਮੇਰਾ ਹਉਮੈ ਹੰਕਾਰ ਦਾ ਰੋਗ ਮਿਟ ਦਿੱਤਾ, ਜਿਸ ਤਰ੍ਹਾਂ ਤੁਹਾਡੀ ਇੱਛਾ ਹੁਣ ਆਪਣੀ ਲੀਲਾ ਖੇਡ ਤੁਸੀਂ ਕਰਨਾ ਕਰੋ।
ਮਹਾਂਪੁਰਖ ਤੂੰ ਗੁਣੀ ਗਹੀਲਾ,
ਮਹਾਰਾਜ ਤੁਸੀਂ ਮਹਾਂਪੁਰਸ਼ ਹੋ ਤੇ ਗੁਣਾਂ ਦੇ ਗਹੀਲਾ ਘਰ ਸਰੂਪ ਹੋ ਜਾਂ ਗੁਣਾਂ ਦੇ ਖਜ਼ਾਨੇ ਸਮੁੰਦਰ ਹੋ।
ਤੁਮਰੇ ਬਚਨ ਨਾ ਮੋਹੇ ਅਵਿਦਿਆ,
ਤੁਹਾਡੇ ਜਿਹੜੇ ਬਚਨ ਸੱਚੇ ਪਾਤਸ਼ਾਹ ਗਿਆਨ ਦੇ ਤੇ ਇਹਨਾਂ ਨੇ ਮੇਰੀ ਜਿਹੜੀ ਅਵਿਦਿਆ ਅਗਿਆਨਤਾ ਸੀ,
ਮਾਨ ਨੱਛ ਜੋ ਕੀਨੀ ਭਿਦਿਆ,
ਚਲਾਇਆ ਹੋਇਆ ਤੀਰ ਨਿਸ਼ਾਨੇ ਨੂੰ ਬਿੰਨਦਾ ਹੈ ਤੇ ਇਸ ਤਰ੍ਹਾਂ ਤੁਹਾਡੇ ਬਚਨਾਂ ਨੇ ਮੇਰੀ ਅਵਿਦਿਆ ਦਾ ਨਿਸ਼ਾਨਾ ਜਿਹੜਾ ਸੀ ਨਾ ਬਿੰਨ ਦਿੱਤਾ ਚੰਗੀ ਤਰ੍ਹਾਂ।
ਆਮੀ ਹੋਵਨ ਬੌਰ ਅਨਾਮੀ,
ਆਮੀ ਕਿਸ ਤਰ੍ਹਾਂ ਬੰਦਾ ਰੋਗੀ ਹੁੰਦਾ ਤੇ ਕਿਸ ਤਰ੍ਹਾਂ ਫਿਰ ਅਨਾਮੀ ਅਵਰੋਗ ਹੋ ਜਾਂਦਾ ਹੈ।
ਰੱਖ ਲਈਏ ਗਤ ਸਭ ਹੋਏ ਤਬ ਸਾਮੀ,
ਤੁਹਾਡੀ ਸ਼ਰਨ ਵਿੱਚ ਹੋ ਕੇ ਮਹਾਰਾਜ ਮੈਂ ਸਾਰੀ ਗਤ ਰੀਤੀ ਜਿਹੜੀ ਹੈ ਇਸ ਨੂੰ ਸਮਝ ਲਿਆ ਹੈ।
ਮੁਝ ਪਰ ਇਹ ਕਰਨਾ ਕਰੀਏ,
ਸੱਚੇ ਪਾਤਸ਼ਾਹ ਮੇਰੇ ਉੱਤੇ ਆਪਣੀ ਤੁਸੀਂ ਕਿਰਪਾ ਕਰੋ, ਮਿਹਰ ਕਰੋ, ਬਖਸ਼ਿਸ਼ ਕਰੋ।
ਮਨ ਕੋ ਰੋਗ ਸਗਲ ਪਰ ਹਰੀਏ,
ਇਹ ਮਨ ਦੇ ਜਿਹੜਾ ਮਨ ਦਾ ਰੋਗ ਹੈ ਤੇ ਸਾਰਾ ਸੱਚੇ ਪਾਤਸ਼ਾਹ ਮੇਟ ਦਿਓ।
ਸ੍ਰੀ ਗੁਰੂ ਕਹੋ ਕਰੋ ਸਤਸੰਗਾ,
ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਸਤਸੰਗਤ ਕਰਿਆ ਕਰੋ। ਸਤਸੰਗਾ ਉਹਨੂੰ ਕਹਿੰਦੇ ਨੇ ਜਿੱਥੇ ਸੱਤ ਨੂੰ ਜਪਣ ਵਾਲੇ ਬੰਦੇ ਇਕੱਠੇ ਹੁੰਦੇ, ਸੱਤ ਨਾਲ ਜੁੜਨ ਵਾਸਤੇ, ਸੱਤ ਨਾਲ ਜੁੜਨ ਵਾਲਾ ਹੀ ਸਤਸੰਗੀ ਹੈ ਔਰ ਉਹਨਾਂ ਦੇ ਇਕੱਠ ਨੂੰ ਹੀ ਸਤਸੰਗਾ ਕਹਿੰਦੇ ਨੇ। ਕਈ ਵਾਰੀ ਬੰਦਾ ਸੰਗਤ ਵਿੱਚ ਬੈਠਾ ਵੀ ਝੂਠ ਨਾਲੇ ਜੁੜਿਆ ਹੁੰਦਾ, ਝੂਠ ਸੰਗੀ ਹੋ ਜਾਂਦਾ, ਬੈਠਾ ਇੱਥੇ ਆ ਤੇ ਇਸ ਵਾਸਤੇ ਫੁਰਨੇ ਝੂਠ ਦੇ ਚੱਲ ਰਹੇ ਨੇ, ਹਉਮੈ ਦੇ ਚੱਲ ਰਹੇ, ਹੰਕਾਰ ਦੇ ਚੱਲ ਰਹੇ, ਲੋਭ ਦੇ ਚੱਲ ਰਹੇ ਨੇ ਤੇ ਇਸ ਵਾਸਤੇ ਐਸੀ ਜਿਹੜੀ ਸਤਸੰਗਤ ਆ ਹਮੇਸ਼ਾ ਵਾਸਤੇ ਕਰ।
ਜਿਨ ਥੋਰਨ ਮੈਂ ਹੋਵੇ ਭੰਗਾ,
ਮਹਾਰਾਜ ਕਹਿੰਦੇ ਥੋੜੇ ਦਿਨਾਂ ਦੇ ਵਿੱਚ ਤੇਰਾ ਜਿਹੜਾ ਇਹ ਰੋਗ ਹੈ ਤੇ ਭੰਗਾ ਨਾਸ ਹੋ ਜਾਵੇਗਾ।
ਮਨਸੁਖ ਪਾਏ ਕਰੀ ਪਦ ਬੰਦਨਾ,
ਸਤਸੰਗ ਜੀ ਹਰਦਾਸ ਵੈਦ ਨੇ ਮਨ ਦੇ ਸੁਭ ਪਾ ਕੇ ਨਮਸਕਾਰ ਕੀਤੀ ਦੋਵੇਂ ਹੱਥ ਜੋੜ ਕੇ।
ਮਾਂ ਜਾਨੀ ਕੁਮਤ ਨਕੰਦਨਾ,
ਉੱਤੇ ਮਤ ਨੂੰ ਕੱਟਣ ਵਾਲੇ ਸਤਿਗੁਰੂ ਮਹਾਰਾਜ ਦੀ ਮਹਿਮਾ ਜਿਹੜੀ ਸੀ ਉਹ ਸਾਰੀ ਸਮਝ ਲਈ ਹੈ।
ਸਦਨਾ ਸੇਵੋ ਸਤਸੰਗਾ,
ਆਪਣੇ ਘਰ ਦੇ ਚਲੇ ਗਿਆ ਤੇ ਹਮੇਸ਼ਾ ਹੀ ਸਤਸੰਗ ਜਿਹੜੀ ਸੀ ਲਾਜ਼ਮੀ ਕਰਨੀ ਸ਼ੁਰੂ ਕਰ ਦਿੱਤੇ।
ਉਹ ਕੁਝ ਤਾਂ ਭਾ ਉਰੇ ਭਰਮ ਭੰਗਾ,
ਇਹਦੇ ਹਿਰਦੇ ਦਾ ਭਰਮ ਜਿਹੜਾ ਸੀ ਨਾਸ ਹੋ ਗਿਆ ਹੈ ਤੇ ਮੋਖ ਦੇ ਸਾਧ ਸੰਗ ਜੀ ਯੋਗ ਹੋ ਗਿਆ ਮੁਕਤੀ ਦੇ।
ਦੋਹਰਾ ਅਸਪਿਤ ਵੈਦ ਉਧਾਰ ਕਰ,
ਇਸ ਤਰ੍ਹਾਂ ਸਾਧ ਸੰਗ ਜੀ ਵੈਦ ਦਾ ਉਧਾਰ ਕਰਕੇ ਗੁਰੂ ਨਾਨਕ ਸਾਹਿਬ ਨੇ
ਗੁਰੂ ਕਰਨਾ ਖਾਣਾ,
ਸਤਿਗੁਰੂ ਮਹਾਰਾਜ ਜੀ ਕਿਰਪਾ ਦੀ ਖਾਣੀ ਨੇ,
ਸਦਾ ਬਦਨ ਤੇ ਨਾਮ ਜਪ।
ਇਸ ਵਾਸਤੇ ਹੇ ਮਨ ਤੂੰ ਵੀ ਸਦਾ ਆਪਣੇ ਮੁਖੋਂ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪ। जप
हृदय नित ध्यान
हमेशा सतगुरु महाराज जी के चरणों का ध्यान जेड़ा वो धारण करो। गुरु नानक साहब ने सत्संग जा साध संगत से क्यों जोर दिता, उसका मतलब यह है कि सानू रब दिसदा तो है नहीं, ते तां के सानू कोई उन्हां दी संगत विचों सोझ मिल सके। सतसंगत का भी बहुत प्रभाव है। एक बंदा रोगी है, एक बंदे दे अंदर बकारां दीआं लहरां चलदीआं ने, मुरदे वांग उहदा शरीर है, जदों तुसीं उहदे पास पंज सत मिंट बैठो तुहाडी अवस्था बदल जाणी, तुहाडे ख्याल जिहड़े उस तरह के होने शुरू हो जाने आ जिथे रोगता का उदासी का मुरदल पुणे का बंदे दे साथ संगी प्रभाव आ ना, ते उत्थे साथ संगी अरोगता का भी प्रभाव पैंदा। किसे अरोग कोल बैठो जिहड़ा आत्मा करके अरोग हो गया, मानसिक रोग जिसके खत्म हो गए ने, इस वास्ते उहदे कोल बैठो, उस थां विच बैठो, ते उह थां दा ते उस दी संगत का लाजमी तुहाडे ते प्रभाव पवेगा। इस वास्ते चंगे मनुखां नूं भालिया जांदा तां कि उन्हां दे सिमर नाल पवित्र होईयां लहरां जिहड़ियां साहां दीआं साडे नाल टकरा जाण तां कि साडे जीवन विच वी तब्दीली आ जाए। इस वास्ते संगत दी लोड आ, ते नहीं तां मनुख तां मनुख ओही ने, अखां हथ पैर सारे उन्हां दे इक्को जिहे ने, पर नहीं जो उन्हां दे अंदर सिमरन है सत नाल जुड़ना है ते प्रभाव साहिब संग जी उसदा पैंदा है। इस वास्ते गुरु नानक साहब ने सतसंगत दे उत्ते बहुत बड़ा जोर दिता तां कि सानू कुछ ना कुछ इत्थों लहरां प्राप्त होण ते और ओ लहरां साडे अंदर भी बण। इस वास्ते ये जिहड़ा साडा शरीर है इहदे उत्ते बहुत प्रभाव पैंदे, देखण दा प्रभाव भी पैंदा, सुण दा प्रभाव भी पैंदा, खाण पीण दा प्रभाव पैंदा, बैठण दा चंगे माड़े थां ओ प्रभाव पैंदा। इस वास्ते एक प्रभाव थोड़ो तां कि साडे अंदर सुन दा भी देखण दा बैठण दा बोलण दा और सारियां लहरां साडे अंदर बण। इस वास्ते असीं संगत विच आउने आ ते इह सारियां तों वड्डा कारण हुंदा तां कि साडे अंदर कुछ ना कुछ साथ संगी आत्मक टका हो सके और साडा जीवन लोक ते परलोक दा सुखी हो सके। इत्थे कथा दा ध्यान जिहड़ा सी पूरा हो गया। ਫੁੱਲ ਚੁੱਕੇ ਮਾਂ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।